ब्रह्मचारी रक्षा वास्ते इष्ट गुरु का सत्कार करना और वचन मनवाणी शरीर करके कमाना, शुद्ध ग्रंथों का पढ़ना और ग्रंथों के मुताबिक साधन करना, अतिथि की सेवा करनी और माता पिता का महापुरखों का सत्कार करना और वचन मनना। दूजा जागा तक साधन करने और लोड़ अनुसार सब दी सेवा करनी। तीसरा बाणी का बतवल मन रखना और जड़ा मनोराज आएगा क्या करना, लोड़ तो बाद वचन ना करना। चौथा शांति वास्ते एकांत विच बहना ते पवित्र स्थान विच निवास करना। पांचवा सत्संग दे विच निवास करना। छेवा भोजन भुख रख के खाना, भुख लगी के खाना। सातवां के दूए दे दोष नहीं रोकने, हर जगह तो शुभ गुण लेने की कोशिश करनी। गुरु की शिक्षा के उत्ते अमल करना। और संसार के अंदर रहिंदियां होइयां आत्मा का व्यक्ति रखने। ते चंगे संस्कार जड़े है वो पैदा करने। और चंचल पुरखां दी संगत नूं बचना। ते शुभ कर्म करने। सौण दा उठण दा समां निश्चित करना, वेले नाल इशनान करना ते रोजाना नियम पूर्वक सवेरे शाम सिमरन करना ते प्राणायाम आसन आदि चित दी शुद्धि वास्ते करना। ज्ञान जड़ा सुनी हुई गल नूं मनना, मनी हुई गल दे उत्ते पहरा देना। फिर आत्मा नूं साक्षात करन वास्ते सिमरन करना। मिथ्या भाषण नहीं करना, निंदा नहीं करनी ते मन दे अंदरों क्रोध ईरखा का त्याग करना। भोजन खान तो पहला भगवान को भोग लाना। भोजन खान तो बाद भी परमेश्वर का शुक्र करना। इस तरह के जो पवित्र गुण ਇਹਨਾਂ ਦੁਆਰਾ ਕਾਫੀ ਸਹਾਇਤਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਤੇ ਇਨਸਾਨ ਦਾ ਜੀਵਨ ਜਿਹੜਾ ਉਹ ਪਵਿੱਤਰ ਬਣ ਜਾਂਦਾ ਤੇ ਜਿਸ ਦਾ ਚਾਲ ਚਲਣ ਸ਼ੋਧਿਆ ਉਹ ਫਿਰ ਹਰ ਜਗ੍ਹਾ ਮਾਣ ਸਤਿਕਾਰ ਨੂੰ ਪ੍ਰਾਪਤ ਕਰਦਾ ਹੈ, ਕਿਉਂਕਿ ਜਿਹੜਾ ਬ੍ਰਹਮਚਰਜ ਹੈ ਇੱਕ ਸੰਜੀਵਨੀ ਬੂਟੀ ਹੈ ਤੇ ਸ਼ਾਮ ਦੇ ਸਮੇਂ ਬਹੁਤਾ ਤੱਤਾ ਦੁੱਧ ਪੀਣਾ ਸੌਣ ਲੱਗਿਆ ਵੀ ਤੂੰ ਪਰਹੇਜ ਕਰਨਾ ਤੇ ਮਹਾਂਪੁਰਸ਼ਾਂ ਦੇ ਜਿਹੜੇ ਚਰਿੱਤਰ ਹੈ ਉਹ ਪੜ੍ਹਨੇ, ਚੰਗੀਆਂ ਪੁਸਤਕਾਂ ਪਾਣੀਆਂ ਤੇ ਵਿਚਾਰ ਕਰਨਾ ਤੇ ਫਜ਼ੂਲ ਗੱਲਾਂ ਵਿੱਚ ਸਮਾਂ ਨਸ਼ਟ ਨਾ ਕਰਨਾ, ਖਾਲੀ ਸਮੇਂ ਇਕੱਲੇ ਨਹੀਂ ਬੈਠਣਾ, ਮਨ 'ਚ ਕੋਈ ਬੁਰਾ ਵਿਚਾਰ ਆਵੇ ਠੰਡਾ ਪਾਣੀ ਪੀ ਕੇ ਥੋੜ੍ਹਾ ਘੁੰਮਣ ਲੱਗ ਜਾਓ ਜਾਂ ਆਪਣੇ ਬੜੇ ਪੁਰਸ਼ਾਂ ਦੇ ਕੋਲ ਸਿਆਣੇ ਪੁਰਸ਼ਾਂ ਕੋਲ ਬੈਠੋ। ਆ ਸਰੀਰ ਜਿਹੜੀਆਂ ਇਸ਼ਕ ਮਸ਼ੂਕੀ ਦੀਆਂ ਗੱਲਾਂ ਨਾ ਪੜ੍ਹਨੀਆਂ, ਨਾ ਸੁਣਨੀਆਂ, ਨਾ ਗਾਉਣੀਆਂ, ਔਰ ਇਸਤਰੀਆਂ ਦੇ ਸਹਿਵਾਸ ਤੋਂ ਬਚਣਾ ਤੇ ਵਿਦਿਆਰਥੀਆਂ 'ਚ ਵੀ ਕਿਸੇ ਨਾਲ ਹੱਥ ਨਹੀਂ ਮਿਲਾਉਣਾ, ਜੱਫੀ ਪਾ ਕੇ ਨਹੀਂ ਮਿਲਣਾ ਤੇ ਇਸ਼ਨਾਨ ਕਰਨ ਵੇਲੇ ਜਿਹੜਾ ਖੁਰਦਲਾ ਤੌਲੀਆ ਉਹਦੇ ਨਾਲ ਪਿੰਡਾਂ ਸਾਫ਼ ਕਰਨਾ ਤੇ ਇਸ਼ਨਾਨ ਉਪਾਸ਼ਨਾ ਪੂਜਾ ਕਰਨ ਤੋਂ ਬਾਅਦ ਥੋੜ੍ਹਾ ਜਲ ਪੀਵੇ, ਕੋਈ ਫਲ ਖੁਸ਼ਕ ਮੇਵਾ ਦੁੱਧ ਆਦਿ ਪੁੱਤਣਾ, ਔਰ ਇਸ ਤਰ੍ਹਾਂ ਕਣਕ ਦਾ ਦਲੀਆ ਜਿਹੜਾ ਥੋੜ੍ਹਾ ਮਿੱਠਾ ਪਾ ਕੇ ਖਾਵੇ, ਔਰ ਫਿਰ ਅਧਿਐਨ ਕਰੇ 10 ਵਜੇ 11 ਵਜੇ ਮੱਧ ਵਿੱਚ ਭੋਜਨ ਕਰੇ, ਸਵੇਰੇ ਜਲ ਪਾਣੀ, ਤੀਸਰੇ ਪੈਰ ਸ਼ਾਮ ਦਾ ਭੋਜਨ। ਸੂਰੀ ਖੜੇ ਹੋਏ ਤੇ ਬਹੁਤ ਜ਼ਿਆਦਾ ਸੌਣ ਤੋਂ 2 ਘੰਟੇ ਪਹਿਲਾਂ ਹਜ਼ਮ ਹੋ ਜਾਏ। ਭੋਜਨ ਦੇ ਵਿੱਚ ਜਿਹੜੀਆਂ ਮਾਦਕ ਚੀਜ਼ਾਂ ਆ, ਮਾਸ ਮੱਛਲੀ ਅੰਡਾ ਪਦਾਰਥਾਂ ਤਿਆਗ ਕਰੇ ਤੇ ਲਸਣ ਲਾਲ ਮਿਰਚ ਖਟਿਆਈ ਇਹ ਚੀਜ਼ਾਂ ਦਾ ਪ੍ਰਹੇਜ ਕਰੇ। ਭੋਜਨ ਸਾਦਾ ਔਰ ਸਾਤਵਕ ਸਬਜ਼ੀਆਂ ਤੇ ਭੋਜਨ ਦਾਲਾਂ ਭੋਜਨ ਚਬਾ ਕੇ ਖਾਵੇ। ਔਰ ਸਕੂਲ ਕਾਲਜ ਦੇ ਵਿੱਚ ਫਿਰ ਜੇ ਖਿਡਾਰੀ ਹੋਵੇ ਤੇ ਖੇਡੇ, ਨਹੀਂ ਥੋੜ੍ਹਾ ਸੈਰ ਕਰੇ। ਬਾਜ਼ਾਰਾਂ ਵਿੱਚ ਨਾ ਘੁੰਮੇ, ਚੌਂਕਾਂ 'ਚ ਨਾ ਬੈਠੇ, ਸਵੱਛ ਵਾਯੂ ਦਾ ਸੇਵਨ ਕਰੇ, ਸਵੇਰੇ ਸ਼ਾਮ ਸੌਚ ਕਿਰਿਆ ਕਰੇ, ਔਰ ਥੋੜ੍ਹਾ ਧਿਆਨ ਕਰਕੇ ਹਲਕਾ ਭੋਜਨ ਕਰੇ। ਔਰ ਜਿਹੜਾ ਦੂਧ ਹੈ ਉਹ ਹਲਕਾ ਗਰਮ ਪੀਵੇ। ਸੁਗੰਧੂਰ ਜਿਹੜਾ ਕਈ ਵਾਰੀ ਲੋੜ ਤੋਂ ਵੱਧ ਖਾਣਾ ਵੀ ਹੁੰਦਾ ਹੈ, ਭੋਜਨ ਪਚਦਾ ਨਹੀਂ, ਫਿਰ ਉਹ ਬੇਕਾਰ ਹੋ ਜਾਂਦਾ। ਮਾਨਸਿਕ ਭਾਵਨਾ ਜਿਹੜੀਆਂ ਇਹਨਾਂ ਨੂੰ ਸ਼ੁੱਧ ਰੱਖੇ ਔਰ ਮਨ ਦੀਆਂ ਉਹ ਸ਼ੁੱਧ ਵਾਸ਼ਨਾ ਜਿਹੜੀਆਂ ਉਹ ਸੁਪਨ ਅਵਸਥਾ ਵਿੱਚ ਧਾਤੂ ਸ਼ਰਾਬ ਕਰਦੀਆਂ ਔਰ ਰਾਤ ਨੂੰ ਵਿਦਿਆਰਥੀ ਜਿਹੜਾ ਉਹ 10:30 ਤੋਂ ਪੜ੍ਹ ਕੇ ਜ਼ਰੂਰ ਸੌ ਜਾਏ ਔਰ ਖੁੱਲ੍ਹੀ ਹਵਾ ਵਿੱਚ ਸੌਣਾ ਲਾਭਦਾਇਕ ਹੈ, ਭਾਵ ਸਾਫ਼ ਹਵਾ ਹੋਵੇ। ਬਹੁਤੇ ਮੁਲਾਇਮ ਅਤੇ ਚਿਕਨੇ ਬਿਸਤਰੇ ਦੇ ਨਾਲ ਸੋਵੇ। ਸਵੇਰੇ 4 ਵਜੇ ਉੱਠ ਕੇ ਪਹਿਲਾਂ ਆਪਣੇ ਹਾਜਤ ਕਿਰਿਆ ਕਰੇ, ਫਿਰ ਹੱਥ ਸਾਫ਼ ਕਰਕੇ ਫਿਰ ਦਾਤਣ ਖੋਲ੍ਹਾ, ਭਾਵ ਦੰਦਾਂ ਦੀ ਸਫਾਈ ਕਰੇ, ਫਿਰ ਠੰਡੇ ਜਲ ਨਾਲ ਜਾਂ ਹਲਕੇ ਗਰਮ ਪਾਣੀ ਨਾਲ ਇਸ਼ਨਾਨ ਕਰੇ। ਇਸ਼ਨਾਨ ਕਰਕੇ ਭੂਮੀ ਆਸਣ ਵਿਛਾ ਕੇ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ 'ਚ ਪੂਜਾ ਪਾਠ ਕਰੇ। ਸੂਰਜ ਚੜ੍ਹਦੇ ਜਾਪ ਕਰੇ, ਫਿਰ ਆਪਣਾ ਕੋਈ ਐਕਸਰਸਾਈਜ਼ ਕਰੇ। ਫਿਰ ਜਿੰਨੇ ਵੀ ਇਹ ਵਿਆਯਾਮ ਹੈ, ਇਹਨਾਂ ਦੰਡ ਬੈਠ ਕੇ ਜਿਹੜੀ ਬੜੀ ਉੱਤਮ ਹੈ, ਆਪਣੇ ਕਮਰੇ ਵਿੱਚ ਪਵਿੱਤਰ ਪੁਰਸ਼ਾਂ ਦੀਆਂ ਸੂਰਵੀਰਾਂ ਦੀਆਂ ਫੋਟੋਆਂ ਲਾਵੇ ਅਤੇ ਜਿਨ੍ਹਾਂ ਦਾ ਮਨ ਦੇ ਉੱਤੇ ਚੰਗਾ ਪ੍ਰਭਾਵ ਪਵੇ, ਮਾੜੇ ਜਿਹੜੇ ਚਿੱਤਰ ਹੈ ਉਹ ਕਮਰਿਆਂ ਦੇ ਵਿੱਚ ਨਾ ਲਾਵੇ। ਇਸ ਤਰ੍ਹਾਂ ਟੈਨੀਸਨ ਦੇ ਵਚਨ ਮਾਈ ਸਟਰੈਂਥ ਇਜ ਦੀ ਸਟਰੈਂਥ ਆਫ 10 ਬੀਕੋਸ ਮਾਈ ਹਾਰਟ ਇਜ ਪਿਓਰ, ਆਈ ਨੈਵਰ ਫੈਲਟ ਦੀ ਕਿਸ ਆਫ ਲਵ ਨਾਰ ਮੇਡਨਸ ਹੈਂਡ ਇਨ ਮਾਈਨ। ਕਹਿੰਦੇ ਮੇਰੇ ਵਿੱਚ 10 ਨਵਜੁਕਾਂ ਦੀ ਸ਼ਕਤੀ ਹੈ, ਕਿਉਂਕਿ ਮੇਰਾ ਜਿਹੜਾ ਹਿਰਦਾ ਪਵਿੱਤਰ ਹੈ, ਮੈਂ ਕਦੇ ਵੀ ਕਾਮ ਅਸਖਤ ਹੋ ਕੇ ਨਾ ਮੈਂ ਕਦੀ ਕਿਸੇ ਪ੍ਰੇਮ ਦੇ ਨਾਲ ਕਿਸ ਕੀਤਾ ਅਤੇ ਨਾ ਹੀ ਕਿਸੇ ਔਰਤ ਦੇ ਹੱਥਾਂ ਦਾ ਕਦੇ ਸਪਰਸ਼ ਕੀਤਾ ਹੈ। ਜਿਵੇਂ ਤੇਲ ਬੱਤੀ ਦੇ ਉੱਪਰ ਚੜ੍ਹਦਾ ਪ੍ਰਕਾਸ਼ ਬਦਲ ਜਾਂਦਾ, ਇਸ ਤਰ੍ਹਾਂ ਹੀ ਜੇ ਸ਼ਕਤੀ ਕਹਿੰਦੇ ਅਧੋਮੁਖੀ ਗਤੀ ਹੈ, ਜਦੋਂ ਕਹਿੰਦੇ ਉੱਪਰ ਨੂੰ ਬਹਿਣ ਲੱਗ ਜਾਏ, ਭਾਵੀ ਨੂੰ ਉਰਦਰੇਤਸ ਬਣ ਜਾਏ ਅਤੇ ਵਿਸ਼ੇ ਵਾਸ਼ਨਾ ਜਿਹੜੀ ਹੈ ਇਹਦਾ ਬਲ ਓਜਸ ਇਹ ਪਰਮਾਨੰਦ 'ਚ ਬਦਲ ਜਾਂਦਾ। ਇਸ ਵਾਸਤੇ ਅਤੇ ਇਹ ਅਭਿਆਸ ਦੇ ਦੁਆਰਾ ਜਿਹੜੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ, ਬ੍ਰਹਮਚਰਜ ਵਰਤ ਜਿਹੜਾ ਇਹਦੇ ਵਾਸਤੇ ਵਿਵਹਾਰ ਦੀ ਸ਼ੁੱਧੀ ਦੀ ਵੀ ਲੋੜ ਹੈ ਅਤੇ ਅੰਤਸ਼ਕਰਨ ਦੀ ਵੀ ਨਿਰਮਲਤਾ, ਫਿਰ ਆਪਣਾ ਜਦੋਂ ਸਮਾਂ ਮਿਲੇ ਫਿਰ ਸਮਾਧੀ ਲਾਉਣੀ ਅਤੇ ਫਿਰ ਟਕਾ ਦੇ ਵਿੱਚ ਬੈਠਣਾ, ਈਸ਼ਵਰ ਚਿੰਤਨ ਕਰਨਾ, یہ چیزیں بڑیاں لاوداری ہے. پھر بھگتی دوارا ہی مجھتی مل رہی ہے تے پھر یہ دب جڑا گیان ہے وہ بھی پراپت ہوتا ہے. یہ قربانی کرنی پی ہے کیونکہ تیاگ تے وراغ جڑے ہے یہ من کی شدھی کے بڑے سندر سادھن ہیں. مہاپرشاں نے بہت سارے اپاؤ دسے ہیں. اگر انہوں نیجموں نے گرہن کیتا جائے نوڑا پاری انسان نو لاب پراپت ہو جاتا ہے. سات نام شری واحگرو. کام کرودھ مد لوہ کی جب تک من میں خان تلسی پنڈت گورکھو دونوں ایک سمان. کہندے جے کام کرودھ ہنکار تے لوہ یہ چیزیں جی من دے وچ وسدیاں تلسی راہ جی کہندے پنڈت مورخ جڑے دونوں ایک سمان ہے. فرق تو یہی ہے کہ ودوان ہو کے جے اپنی من دیا جتیا. اور انہوں جتن دے نال برتی جڑی ہے سواش ہندی ہے. یہ واسطے پھر پوتر پرشاں کی جڑی سنگت ہے یہ بہت اتنت جڑی ہے ضروری ہے. سنسار دے اندر چار طرح کے منوکھ ہے. پہلا نمبر ہے اتم تو ہوا جو اپنے نال برائی کرن والیاں دے پرتی بھی برائی نہ کر کے سدا ساریاں کا بھلائی کرتے ہیں. دوجی مدم منوچ ہوا جو اپنے پرتی برائی کرن والیاں دے ساتھ نہ تو بھلائی کرتے ہیں نہ برائی. انہوں کا نشچا یہ ہوتا کہ ساڈا جو کچھ بھی برا ہو رہا یا ہوا یہ پرارب کے کارن ہے, کسی کا دوش نہیں. وہ بچارے کا کیول نمت ماتر ہے. تیجے کنشٹ منوش ہوا جو اپنے پرتی برائی کرن والے نال برائی کر لے اور انہوں تو بدلا لین کی کوشش کر لے. چوتھے نیچ منوش ہوا بھلائی کرن والے دے نال بھی برائی کر دے. ایسے جڑے لوگ ہیں انہوں دوارہ کسی کا بھلا ہونے کی سنبھاونا نہیں ہوتی. اوم شبد کی ویاخیا یہ ارتھ یہ ہے اکار اوکار مکار اور اماتر. اکار جڑا سارے سنسار نو پیدا کرنے والا, اوکار ساری سرشٹی کا پالن پوشن کرنے والا, مکار سارا کا ناش کرنے والا, ارتھات سنسار کی اتپتی استھتی اور ناش جیسے بس ہے اسی کا نام ہے. اوم ارتھات کہندے اتپت پالن اور سنگار کرتا ہے. وہ پرماتما کا نام اوم ہے. یہ کہندے اس وچ پرماتما دے سارے گن آ جاندے ہیں. یہ وہ نجی اپنا نام ہے. ਆਦਿ ਚਰਨ ਮੂੰਹ ਖੁੱਲਦਾ। ਇਸਦਾ ਅਰਥ ਇਹ ਹੈ ਕਿ ਪਰਮਾਤਮਾ ਸੰਸਾਰ ਨੂੰ ਪੈਦਾ ਕਰਦਾ ਔਰ ਉਹਨੂੰ ਬ੍ਰਹਮ ਕਿਹਾ ਜਾਂਦਾ। ਖੂਹ ਦੇ ਉਚਾਰਨ ਕਰਨ ਮੂੰਹ ਕਹਿੰਦੇ ਔਰ ਅਰਦੇ ਦੇ ਆਕਾਰ ਤੇ ਮਿਲਦਾ ਤੇ ਜਿਸ ਤਰ੍ਹਾਂ ਅਰਦੇ ਤੇ ਅਸੀਂ ਕੁਝ ਦਿੱਤੇ ਹਾਂ ਅਰਗੇ ਦੇ ਆਕਾਰ ਨਾਲ ਮਿਲਦਾ ਜਿਵੇਂ ਉਹਦੇ ਨਾਲ ਕੁਝ ਦਿੰਦੇ ਹਾਂ। ਇਸ ਤਰ੍ਹਾਂ ਪਰਮੇਸ਼ਰ ਸ੍ਰਿਸ਼ਟੀ ਦਾ ਪਾਲਣ ਪੋਸ਼ਣ ਕਰਦਾ ਇਸ ਲਈ ਇਹਨੂੰ ਵਿਸ਼ਨ ਕਹਿੰਦੇ ਆ। ਮਾਂ ਦੇ ਚਰਨ ਦੋਨੋਂ ਜਿਹੜੇ ਉਹ ਉੱਠ ਕੇ ਮਿਲ ਜਾਂਦੇ ਮੂੰਹ ਬੰਦ ਹੋ ਜਾਂਦਾ ਅਰਥਾਤ ਪਰਮਾਤਮਾ ਪਰਲੇ ਵੀ ਕਰਦੇ ਸੰਘਾਰ ਕਰਦੇ ਇਸ ਲਈ ਉਹਨੂੰ ਸ਼ਿਵ ਕਹਿੰਦੇ। ਮਕਾਰ ਦੇ ਚਰਨ ਮੂੰਹ ਬੰਦ ਹੁੰਦਾ ਔਰ ਤੇ ਫਿਰ ਬਾਹਾਂ ਖੁੱਲਦਾ ਵੀ ਹੈ ਅਰਥਾਤ ਇਹ ਪਰਮਾਤਮਾ ਫਿਰ ਸ੍ਰਿਸ਼ਟੀ ਦੀ ਰਚਨਾ ਕਰਦੇ ਹੈ। ਤੇ ਓਮ ਸ਼ਬਦ ਦੀ ਚੌਥੀ ਮਾਤਰਾ ਗੁਪਤ ਹੈ ਉਹਨੂੰ ਅਮਾਤਰ ਕਹਿੰਦੇ ਆ। ਇਹ ਮਾਤਰ ਆਤਮਾ ਜੋ ਸਤ ਸਦਾ ਰਹਿਣ ਵਾਲਾ ਕਾਲ ਦੇ ਬੰਧਨ ਤੇ ਮੁਕਤ ਹੈ। ਚਿੱਤ ਅਰਥਾਤ ਗਿਆਨ ਸਰੂਪ ਔਰ ਹਾਂਜੀ ਆਨੰਦ ਅਰਥਾਤ ਆਨੰਦ ਸਰੂਪ ਹੈ। ਇਹ ਆਤਮਾ ਅੱਜ ਅਰਥਾਤ ਜਿਹੜਾ ਅਜਨਮ ਸਦਾ ਰਹਿਣ ਵਾਲਾ ਸ਼ੁੱਧ ਹੈ ਅਥਵਾ ਅਵਿਦਿਆ ਮਲ ਤੋਂ ਮੁਕਤ ਹੈ। ਅਜਨਮ ਅਮਰ ਆ ਨਿਰਵਿਕਾਰ ਆ ਸਰੀਰ ਦੇ ਛੇ ਧਰਮਾਂ ਜਾਂ ਦੋਸ਼ਾਂ ਦੇ ਮੁਕਤ ਹੈ। ਸਨਾਤਨ ਅਚਲ ਹੈ ਨਿਰਾਕਾਰ ਹੈ ਸਵੈਮ ਪ੍ਰਕਾਸ਼ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਕੂਟਸਥ ਹੈ ਅਨੰਤ ਹੈ ਅਲੱਖ ਹੈ ਅਚਿੰਤ ਹੈ ਸਾਰੇ ਨਾਮ ਰੂਪ ਦਾ ਆਧਾਰ ਹੈ। ਇਹ ਸਭ ਦਾ ਸਾਕਸ਼ੀ ਔਰ ਅਸੰਗ ਹੈ। ਇਹ ਆਤਮਾ ਹੀ ਬ੍ਰਹਮ ਹੈ। ਆ ਨਾਮ ਵਿਰਾਟ ਦਾ ਊ ਨਾਮ ਹਿਰਨਗਰਭ ਦਾ ਮਾ ਨਾਮ ਈਸ਼ਵਰ ਦਾ ਔਰ ਅਮਾਤਰ ਦਾ ਨਾਮ ਸ਼ੁੱਧ ਬ੍ਰਹਮ ਦਾ ਅਮਾਤਰ ਸ਼ੁੱਧ ਬ੍ਰਹਮ ਦਾ ਤੇ ਉਹ ਕਹਿੰਦੇ ਪਰਮਾਤਮਾ ਦਾ ਨਿੱਜੀ ਆਪਣਾ ਨਾਮ ਹੈ। ਬਾਕੀ ਜਿੰਨੇ ਵੀ ਨਾਮ ਹੈ ਸਾਰੇ ਸੁਫਾਤੀ ਗੌਣਕ ਹੈ। ਜੈਸੇ ਮੇਰਾ ਨਾਮ ਫਲਾਨਾ ਮੇਰੇ ਜਿਹੜੇ ਬੱਚੇ ਆ ਮੈਨੂੰ ਪਿਤਾ ਕਹਿੰਦੇ ਆ ਮੇਰੀ ਭੈਣ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੀ ਮੇਰੇ ਸ਼ੇਸ਼ ਜਿਹੜੇ ਮੈਨੂੰ ਮਾਸਟਰ ਕਹਿੰਦੇ ਆ ਪਿਤਾ ਭਾਈ ਸ਼ੇਸ਼ ਮਾਸਟਰ ਇਹ ਗੌਣ ਹੀ ਨਾਮ ਹੈ। ਅਸਲੀ ਨਾਮ ਉਹ ਆ ਜੋ ਮੇਰਾ ਰੱਖਿਆ। ਸੋ ਨਾਮ ਬਦਲ ਜਾਏ ਉਹ ਅਸਲੀ ਨਾਮ ਨਹੀਂ ਹੁੰਦਾ। ਇਸ ਲਈ ਪਰਮੇਸ਼ਰ ਦਾ ਅਸਲੀ ਨਾਮ ਓਮ ਹੈ। ਇਸ ਬਾਰੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਨ ਸਚ ਜੁਗਾਨ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਰਥਾਤ ਸੱਚਾ ਨਾਮ ਓਂਕਾਰ ਕਾ ਹੀ ਹੈ ਤੇ ਬਾਕੀ ਜਿੰਨੇ ਨਾਮ ਹੈ ਉਹ ਸਫਾਤੀ ਨਾਮ ਹੈ। ਗਾਇਤਰੀ ਮੰਤਰ ਔਰ ਉਹਦਾ ਅਰਥ ਇਹ ਹੈ ਓਮ ਭੂਰ ਭਵਾ ਸਵਾਹਾ ਤਤ ਸਭ ਤੂੰ ਬ੍ਰਹਿਣ ਭਰਗੋ ਦੇਵਸਿਆ ਦਿਹਮੀ ਦਿਓ ਜੋ ਨਾਮ ਪ੍ਰਚੋਦਿਆਤ। ਓਮ ਕਹਿੰਦੇ ਹੇ ਈਸ਼ਵਰ ਜੋ ਉਤਪੰਨ ਪਾਲਣ ਔਰ ਸੰਘਾਰ ਕਰਤਾ ਹੈ। ਪੂਰਨ ਪ੍ਰਾਣਾ ਸੋਈ ਪਿਆਰੇ ਅਰਥਾਤ ਪ੍ਰਾਣਾ ਦਾ ਆਧਾਰ ਸਭ ਜਗਤ ਕੇ ਜੀਵਨ ਦਾ ਆਧਾਰ ਔਰ ਪ੍ਰਾਣਾ ਨੂੰ ਵੀ ਪਿਆਰਾ ਕਹਿੰਦੇ ਜਾਗ ਸਭ ਜਗ ਦਾ ਮੂਲ ਆਧਾਰ ਪਰਮੇਸ਼ਰ ਪ੍ਰਾਣਾ ਨਾਲੋਂ ਪਿਆਰਾ। ਤੂੰ ਫਿਰ ਕਹਿੰਦੇ ਹੋਮ ਕਹਿੰਦੇ ਉਹਦੇ ਮਾਰਗ ਪਰ ਚੱਲਣੇ ਉਹ ਕਿਉਂ ਘਬਰਾਉਂਦੇ ਆ, ਕਿਉਂ ਨੇਕੀ ਔਰ ਪਵਿੱਤਰਤਾ ਦਾ ਜਿਹੜਾ ਅੰਚਲ ਹਾਦਸੇ ਛੁਡਾਉਂਦੇ। ਕਿਆ ਸੱਚਮੁੱਚ ਕਹਿੰਦੇ ਪਰਮਾਤਮਾ ਦੀ ਰਾਹ ਵਿੱਚ ਔਰ ਪ੍ਰਾਣ ਤੱਕ ਨਿਸ਼ਾਵਰ ਕਰ ਸਕਦੇ। ਭੋਵਾ ਸਭ ਦੁੱਖਾਂ ਦਾ ਨਾਸ਼ ਕਰਨ ਵਾਲਾ, ਸਵਾਹ ਸੁੱਖ ਸੁਖ ਸੁੱਖ ਦੇਣ ਵਾਲਾ ਪਰਮਾਤਮਾ ਸਭ ਲੋਕ ਲੋਕਾਂਤਰਾਂ ਵਿਆਪਕ ਹੈ, ਵਿਆਪਕ ਹੋ ਕੇ ਉਹਨੇ ਗਨ ਧਾਰਨ ਕਰਨ ਵਾਲਾ ਔਰ ਵਿਚਾਰ ਕਰਨੇ ਕਿ ਮਨੁੱਖ ਆਪਣੇ ਆਪ ਨੂੰ ਜਗ ਦਾ ਇੱਕ ਸਧਾਰਨ ਵਿਅਕਤੀ ਖਿਆਲ ਕਰਨਾ ਔਰ ਉਸਕੇ ਹੰਕਾਰ ਦਾ ਨਾਸ ਹੋ ਜਾਂਦਾ ਔਰ ਮਨੁੱਖ ਨਮਰ ਭਾਵ ਸੇ ਧਰਮ ਦੀ ਓਰ ਕਹਿੰਦੇ ਲੰਘਦਾ ਹੈ। ਤਤ ਮਨ ਹੈ ਸਭ ਤੂਰ ਜਗਤ ਦਾ ਪਿਤਾ, ਜਗਤ ਨੂੰ ਉਤਪੰਨ ਕਰਨ ਵਾਲਾ, ਬ੍ਰਿਣਿਅਮ ਨਹੀਂ ਵਰਨੇ ਯੋਗ, ਉਪਾਸ਼ਨਾ ਕਰਨੇ ਯੋਗ ਹੈ, ਸਮਰਪਣ ਕਰਨੇ ਯੋਗ ਹੈ ਪਰਮਾਤਮਾ, ਜੋ ਕਹਿੰਦੇ ਸਵੀਕਾਰ ਕਰਨੇ ਯੋਗ ਹੈ। ਅਤੇ ਵਹਿ ਪਰਮਾਤਮਾ ਜਿਸ ਇੰਨੇ ਗੁਣ ਦੱਸੇ ਹੈ ਅਤੇ ਵਹਿ ਕਰਨੇ ਯੋਗ ਹੈ, ਔਰ ਕੋਈ ਨਹੀਂ ਕਿਸੀ ਔਰ ਸੀ ਕਹਿੰਦੇ ਈਸ਼ਵਰ ਭਾਵਨਾ ਰੱਖਣਾ ਜਾਂ ਕਿਸੇ ਔਰ ਕੀ ਉਪਾਸ਼ਨਾ ਕਰਨਾ ਮਹਾਂਪਾਪ ਹੈ। ਪਰਗਾ ਜੋ ਸ਼ੁੱਧ ਸਰੂਪ ਪਵਿੱਤਰ ਕਰਨ ਵਾਲਾ ਚੇਤਨ ਬ੍ਰਹਮ ਸਰੂਪ ਅਥਵਾ ਜੋ ਸ਼ੁੱਧ ਔਰ ਮਲ ਰਹਿਤ ਔਰ ਨਿਸ਼ਪਾਪ ਪਰਮਾਤਮਾ ਦੇ ਚਿੰਤਨ ਸੇ ਸਭ ਜਗਤ ਦਾ ਕਹਿੰਦੇ ਬਾਧ ਹੋ ਜਾਂਦਾ, ਅਰਥਾਤ ਗਿਆਨ ਦੀ ਅੱਗ ਸੇ ਜਗਤ ਦਾ ਬਾਧ ਹੋ ਜਾਂਦਾ। ਪਰਮਾਤਮਾ ਸ਼ੁੱਧ ਸਰੂਪ ਹੈ, ਇਸ ਵਾਸਤੇ ਇਹਦੀ ਜਿਹੜੀ ਸੰਗਤ ਵਸ਼ ਮਨੁੱਖ ਨੂੰ ਪਵਿੱਤਰ ਕਰਨ ਵਾਲੀ ਹੈ। ਪਰਮਾਤਮਾ ਚੇਤਨ ਅਥਵਾ ਗਿਆਨ ਸਰੂਪ ਹੈ, ਵਹਿ ਕੋਈ ਜੜ ਪਦਾਰਥ ਨਹੀਂ ਬਲਕਿ ਹਾਂਜੀ ਜੀਤੀ ਜੋਤ ਹੈ। ਕਹਿੰਦੇ ਇਸ ਲਈ ਐਸੇ ਈਸ਼ਵਰ ਦਾ ਵਾਰ ਵਾਰ ਚਿੰਤਨ ਕਰਨਾ ਜਿਹੜਾ ਪਵਿੱਤਰਤਾ ਨੂੰ ਪੈਦਾ ਕਰਦਾ ਔਰ ਗਿਆਨ ਦੀ ਵਿਰਧੀ ਕਰਦਾ, ਪਰਮਾਤਮਾ ਦੇ ਗਿਆਨ ਨਾਲ ਜਗਤ ਜਿਹੜਾ ਜਗਤ ਜਿਹੜਾ ਫਿਰ ਉਹ ਭੁੱਲ ਜਾਂਦਾ ਅਤੇ ਉਹਦਾ ਬਾਧ ਹੋ ਜਾਂਦਾ ਔਰ ਜਗਤ ਦਾ ਜਿਹੜਾ ਮਿਥਿਆਪਨ ਨਿਸ਼ਚੇ ਹੋ ਜਾਂਦਾ। ਫਿਰ ਫਰਸ਼ ਸੇ ਅਰਸ਼ ਤੱਕ ਛਾਈ ਹੈ ਅਤੇ ਸਾਰਾ ਹੀ ਸਾਇਆ ਉਹਦਾ ਹੀ ਹੈ। ਦੇਵਸਿਆ ਦਿਵ ਗੁਣਾਂ ਦੇ ਸਹਿਤ ਹੈ, ਧੀਮ ਹੀ ਧਾਰਨ ਕਰੇ ਉਸ ਪਰਮੇਸ਼ਰ ਦੇ ਸਰੂਪ ਵਹਮ ਧਾਰਨ ਕਰੇ ਜਾਂ ਕਹਿੰਦੇ ਉਹਦਾ ਧਿਆਨ ਕਰੇ। ਇਸ ਵਾਸਤੇ ਉਸਦਾ ਕੇਵਲ ਚਿੰਤਨ ਹੀ ਨਾ ਕਰੇ ਬਲਕਿ ਉਸੇ ਆਪਣੇ ਮਨ ਹਿਰਦੇ ਆਤਮਾ ਔਰ ਰੋਮ ਰੋਮ ਸੇ ਧਾਰਨ ਕਰੇ, ਉਸੇ ਕਹਿੰਦੇ ਪੂਰਨ ਰੂਪ ਸੇ ਅਪਣਾ ਲਵੇ ਔਰ ਉਸਦੇ ਗੁਣਾਂ ਦਾ ਹਾਂਜੀ ਅਨੁਕਰਨ ਕਰੇ ਔਰ ਸਾਡੇ ਸਾਰੇ ਕੰਮ ਉਹਦੀ ਇੱਛਾ ਦੇ ਅਨੁਸਾਰ ਹੋਣ ਲੱਗਣ। ਯਾ ਮੈਨੇ ਪਰਮਾਤਮਾ ਨਾ ਮੈਨੇ ਹਮਾਰੇ ਨਾ ਤਿਆ ਮੈਨੇ ਬੁੱਧੀਆਂ ਕੋ ਪਰ ਚੋ ਦਿਆਤ ਪ੍ਰੇਰਣਾ ਕਰੇ ਅੱਛੇ ਕਰਮਾਂ ਵਿੱਚ ਲਾਵੇ ਆਪਣੇ ਹਾਂਜੀ ਤਰਕ ਲੈ ਚਲੇ। ਕਹਿੰਦੇ ਈਸ਼ਵਰ ਨੂੰ ਕਿਸ ਵਾਸਤੇ ਧਾਰਨ ਕਰੇ, ਕਹਿੰਦੇ ਇਹ ਪਰਮਾਤਮਾ ਸਾਡੀਆਂ ਬੁੱਧੀਆਂ ਨੂੰ ਪ੍ਰੇਰਣਾ ਕਰੇ, ਬੁਰੇ ਕਰਮਾਂ ਤੋਂ ਛੁਡਾ ਕੇ ਅੱਛੇ ਕੰਮਾਂ 'ਚ ਲਾ ਦੇਵੇ। ਜਦ ਤੱਕ ਕਹਿੰਦੇ ਬੁੱਧੀ ਸ਼ੁੱਧ ਨਹੀਂ ਹੁੰਦੀ ਬੁਰੇ ਕੰਮ ਜਿਹੜੇ ਛੱਡੇ ਨਹੀਂ ਜਾਂਦੇ, ਔਰ ਜਦ ਤੱਕ ਬੁਰੇ ਕੰਮ ਨਹੀਂ ਛੱਡਦਾ ਜਾਂ ਮਨ ਦਾ ਚੱਕਰ ਨਹੀਂ ਮੁੱਕਦਾ ਬੁੱਧੀ ਮਨੁੱਖ ਨੂੰ ਪਸ਼ੂ ਪੰਛੀਆਂ ਤੇ ਪਛਾਣ ਕਰਾਉਂਦੀ ਹੈ। ਬੁੱਧੀ ਕਿਸੇ ਵਸਤੂ ਦੇ ਸਰੂਪ ਨੂੰ ਨਿਸ਼ਚੇ ਕਰਾਉਂਦੀ ਹੈ ਔਰ ਜਿਹਦੇ ਨਾਲ ਯਥਾਰਥ ਗਿਆਨ ਪ੍ਰਾਪਤ ਹੁੰਦਾ ਤੇ ਅਥਵਾ ਸ਼ੁੱਧ ਬੁੱਧੀ ਸਭ ਕੁਝ ਹੈ। ਔਰ ਜਿਹੜਾ ਗਾਇਤਰੀ ਮੰਤਰ ਹੈ ਇਹ ਸਨਾਤਨੀ ਗੁਰਮੰਤਰ ਹੈ। ਜਿਵੇਂ ਆਪਣੇ ਗੁਰਸਿੱਖਾਂ ਦੇ ਅੰਦਰ ਮੂਲ ਮੰਤਰ ਔਰ ਗੁਰਮੰਤਰ ਹੈ। ਕਹਿੰਦੇ ਇੱਕ ਕੇਂਦਰ ਹੈ ਜਿਸ ਦੇ ਗਿਰਦ ਇਹ ਸਾਰਾ ਹੀ ਸਾਰੇ ਮੰਤਰ ਘੁੰਮਦੇ ਹੈ। ਇਸ ਕਹਿੰਦੇ ਪਰਮਾਤਮਾ ਦੇ ਸਰੂਪ ਦਾ ਐਸਾ ਸੁੰਦਰ ਵਰਣਨ ਹੈ ਜਿਸ ਦਾ ਚਿੰਤਨ ਕਰਨ ਨਾਲ ਹਿਰਦਾ ਪ੍ਰਸੰਨ ਹੋ ਜਾਂਦਾ ਔਰ ਆਨੰਦ ਪ੍ਰਾਪਤ ਹੁੰਦਾ। ਜਦ ਤੱਕ ਸੰਸਾਰ ਕਹਿੰਦੇ ਹਾਂਜੀ ਇਹਨਾਂ ਮੰਤਰਾਂ ਦਾ ਪਾਠ ਕਰਦਾ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ। ਜਦ ਇਹਦਾ ਪਾਠ ਛੱਡ ਦਿੱਤਾ ਤੇ ਇਹਦੀ ਮਹਿਮਾ ਭੁੱਲ ਗਈ ਵਿਅਕਤੀ ਜਿਹੜੀ ਹੈ ਉਹ ਫੇਰ ਨਾਸਤਕ ਹੋ ਗਈ ਔਰ ਕਰਮ ਤੋਂ ਗਿਰ ਗਿਆ ਫਿਰ ਠੋਕਰਾਂ ਹੋਣ ਲੱਗ ਪਿਆ। ਤੇ ਕਹਿੰਦੇ ਜਿਹੜਾ ਸ਼ਬਦ ਦਾ ਅਰਥ ਦਾ ਚਿੰਤਨ ਔਰ ਮੰਨਣ ਕਰਨਾ ਚਾਹੀਦਾ ਔਰ ਤਾਂ ਕਿ ਮਨੁੱਖ ਸਿਵਾਏ ਨੇਕੀ ਦੇ ਹੋਰ ਕੁਛ ਕਰ ਹੀ ਨਾ ਸਕੇ। ਇਸ ਵਾਸਤੇ ਸ਼ਬਦ ਦਾ ਇਹੀ ਫਲ ਹੁੰਦਾ ਇਸ ਨਾਲ ਸਾਡਾ ਔਰ ਸਾਰੇ ਸੰਸਾਰ ਦਾ ਕਲਿਆਣ ਹੋਵੇ। ਤੇ ਇਸ ਵਾਸਤੇ ਓਮਕਾਰ ਪ੍ਰਭ ਤੇਰਾ ਨਾਮ ਗੁਣ ਗਾਵੇ ਸੰਸਾਰ ਤਮਾਮ। ਪ੍ਰਾਣ ਸੂ ਪ੍ਰਾਣਾ ਸੇ ਪਿਆਰਾ ਦੂਰ ਦੁੱਖੋਂ ਕਾ ਕਰਨੇ ਹਾਰਾ ਸੁਖ ਸਰੂਪ ਸੁਖੋਂ ਦਾ ਦਾਤਾ ਅੰਤ ਨਾ ਕੋਈ ਤੁਮਾਰਾ ਪਾਤਾ। ਸਾਰੇ ਜਾਗੋ ਪੈਦਾ ਕਰਤਾ ਸਭ ਸੇ ਉੱਤਮ ਪਾਪ ਕਾ ਹਰਤਾ। ਹੇ ਈਸ਼ਵਰ ਹਮ ਤੁਝੇ ਧਿਆਵੇਂ ਪਾਪ ਕਰਮ ਸੇ ਪਾਸ ਨਾ ਜਾਵੇਂ। ਬੁੱਧੀ ਕਰੋ ਹਮਾਰੀ ਉਜਲ ਜੀਵਨ ਹੋ ਹਮਾਰਾ ਨਿਰਮਲ। ਇਸ ਵਾਸਤੇ ਬੁੱਧੀ ਜਿਹੜੀ ਹੈ ਪਵਿੱਤਰ ਹੋ ਜਾਏ ਤੇ ਬੁੱਧੀ ਦੀ ਪਵਿੱਤਰਤਾ ਨਾਲ ਹੀ ਆਤਮਾ ਦਾ ਜਿਹੜਾ ਅਨੁਭਵ ਹੁੰਦਾ ਹੋਰ ਤਾਂ ਕੋਈ ਸਾਧਨ ਹੀ ਹੈ ਨਹੀਂ। ਫਰਸ਼ ਸੇ ਅਰਸ਼ ਤੱਕ ਛਾਈ ਹੈ ਔਰ ਤਾਰੋਂ ਕੀਏ ਜਾਹਲ ਜਾਗ ਦੁਨੀਆ ਕੋ ਲਗਾ ਦੋ ਕਿ ਉਜਾਲਾ ਹੋ ਜਾਏ। ਫਰਸ਼ ਸੇ ਅਰਸ਼ ਤੱਕ ਛਾਈ ਹੈ ਤਾਰੋਂ ਕੀਏ ਜਾਹਲ। ਕਹਿੰਦੇ ਹੇ ਈਸ਼ਵਰ ਆਪ ਪ੍ਰਾਣਾਂ ਨੂੰ ਪਿਆਰੇ ਹੈ ਔਰ ਸਾਰਿਆਂ ਦਾ ਨਾਸ਼ ਕਰਨ ਵਾਲੇ ਔਰ ਸੁਖ ਸਰੂਪ ਹੈ। ਆਪ ਕਹਿੰਦੇ ਜਗਤ ਦੇ ਪਿਤਾ ਔਰ ਵਰਣੇ ਯੋਗ ਹੈ। ਕਹਿੰਦੇ ਹੁਣ ਆਪ ਦੇ ਸ਼ੁੱਧ ਔਰ ਦਿਵ ਗੁਣ ਯੁਗਤ ਸਰੂਪ ਨੂੰ ਆਪਣੇ ਹਿਰਦੇ ਧਾਰਨ ਕਰਦੇ ਹਾਂ ਔਰ ਆਪ ਸੇ ਪ੍ਰਾਰਥਨਾ ਕਰਦੇ ਹਾਂ ਕਿ ਆਪ ਸਾਡੀ ਬੁੱਧੀ ਨੂੰ ਨੇਕੀ ਦੇ ਮਾਰਗ ਵਿੱਚ ਚਲਾਉਣਾ ਕਰੋ। ਕਹਿੰਦੇ ਜਾਂ ਮੂਲ ਮੰਤਰ ਹੈ ਤੇ ਉਹਦੇ ਅਰਥ ਨਾਲ ਜਪ ਕਰਨਾ ਚਾਹੀਦਾ ਤੇ ਜਿਹੜਾ ਮੰਤਰ ਦੀ ਉਪਾਸ਼ਨਾ ਕਰਦਾ ਉਹਦੀ ਆਤਮਾ ਦੇ ਜਿਹੜੇ ਕਵਾੜ ਖੁੱਲ ਜਾਂਦੇ ਆ। ਇਹ ਕਾਮ ਧੇਨੂ ਗਊ ਦੀ ਨਿਆਈ ਹੈ, ਇਹ ਕਲਪ ਵਿਰਸ਼ ਦੀ ਨਿਆਈ ਹੈ। ਸਾਰੀਆਂ ਵਸਤੂਆਂ ਦੇਣ ਵਾਲੇ ਬੁੱਧੀ ਚਮਕ ਉੱਠਦੀ ਹੈ, ਬੁੱਧੀ ਨਿਰਮਲ ਉੱਜਲ ਹੋ ਜਾਂਦੀ ਹੈ। ਉੱਜਲ ਬੁੱਧੀ ਮਨੁੱਖ ਨੂੰ ਸਤਿਕਰਮਾ ਵੱਲ ਲੈ ਜਾਂਦੀ ਹੈ, ਸਤਿਕਰਮਾ ਕਰਨ ਦੇ ਯੋਗ ਬਣਦਾ। ਸਤਿਕਰਮ ਕਰਨ ਨਾਲ ਅੰਤ ਨੂੰ ਮੋਕਸ਼ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਇਹਦਾ ਜਿਹੜਾ ਦੈਨਿਕ ਜਪ ਹੈ ਬਹੁਤ ਲਾਭਕਾਰੀ ਹੈ। ਇਹਦੇ ਨਾਲ ਫਿਰ ਜਿਹੜੇ ਅਧਿਆਤਮਕ ਅਰਥਾਤ ਜਿਹਦਾ ਸਰੀਰ ਔਰ ਮਨ ਨਾਲ ਸੰਬੰਧ ਹੋਵੇ, ਜਾਂ ਇਹ ਸਰੀਰ ਦੇ ਨਾਲ ਰੋਗ ਜਾਂ ਕੋਈ ਦਰਦ ਪੀੜਾ, ਦਵੈਸ਼, ਕਾਮ, ਲੋਭ, ਹੰਕਾਰ, ਈਰਖਾਦਕ ਦੇ ਕਾਰਨ ਜਿਹੜਾ ਮਾਨਸਿਕ ਦੁੱਖ ਹੈ, ਵਿਆਧੀ ਸਰੀਰਕ ਰੋਗ ਕਾਰਨ ਜਾਂ ਇੰਦਰੀਆਂ ਵਿੱਚ ਵਿਕਲਤਾ ਹੋਣੀ, ਹਾਂਜੀ, ਕਾਰਨ ਜੋ ਮਨ ਇੰਦਰੀਆਂ ਜਾਂ ਸਰੀਰ ਦੇ ਵਿੱਚ ਤਾਪ ਜਾਂ ਪੀੜਾ ਹੁੰਦੀ ਹੈ, ਉਹਨੂੰ ਅਧਿਆਤਮਕ ਦੁੱਖ ਕਹਿੰਦੇ ਆ। ਦੂਜਾ ਆਦਿ ਦੈਵਿਕ ਦੁੱਖ ਜਿਹੜਾ ਅਰਥਾਤ ਪਰਮਾਤਮਾ ਦੀ ਤਰਫ ਸੇ ਦੀਏ ਗਏ ਦੁੱਖ ਹੈ, ਜਿਵੇਂ ਗਰਮੀ, ਸਰਦੀ, ਵਰਖਾ, ਪੰਚਾਲ, ਤੂਫਾਨ, ਮਹਾਂਮਾਰੀ, ਬਾੜ ਆਦਿ, ਅਰਥਾਤ ਦੈਵੀ ਘਟਨਾ ਦੇ ਹੋਣ ਵਾਲੀ ਪੀੜਾ ਦਾ ਨਾਮ ਹੀ ਆਦਿ ਭੌਤਿਕ ਦੁੱਖ ਹੈ, ਆਦਿ ਦੈਵਿਕ ਦੁੱਖ ਹੈ। ਤੀਜਾ ਆਦਿ ਭੌਤਿਕ ਦੁੱਖ ਕੀ ਹੈ? ਜਿਹੜਾ ਦੁੱਖ ਮਨੁੱਖ, ਪੰਛੀ, ਸੱਪ, ਸ਼ੇਰ, ਮੱਛਰ ਆਦਿ ਦੂਸਰੇ ਮਨੁੱਖਾਂ ਜਾਂ ਜਾਨਵਰਾਂ ਦੇ ਕਾਰਨ ਹੁੰਦੇ ਆ, ਉਹਨਾਂ ਨੂੰ ਆਦਿ ਭੌਤਿਕ ਦੁੱਖ ਕਹਿੰਦੇ ਆ। ਮਨੁੱਖ ਜੀਵਨ ਦਾ ਉਦੇਸ਼ ਹੈ ਇਹਨਾਂ ਤਿੰਨਾਂ ਰੋਗਾਂ ਤੋਂ ਛੁਟਕਾਰਾ ਪਾਉਣਾ, ਅਤੇ ਇਕੂੰਕਾਰ ਦਾ ਜਾਪ ਕਰਕੇ ਮਨਮਣੀ ਸ਼ਾਂਤੀ ਪ੍ਰਾਪਤ ਕਰਨੀ, ਤਿੰਨਾਂ ਪ੍ਰਕਾਰ ਦੇ ਦੁੱਖਾਂ ਛੁਟਕਾਰਾ ਪਾਉਣੇ ਵਾਸਤੇ ਪ੍ਰਾਰਥਨਾ ਕਿ ਹੇ ਮਨ ਸ਼ਾਂਤ ਸ਼ਾਂਤ ਸ਼ਾਂਤ, ਅਰਥਾਤ ਸ਼ਾਂਤ ਸ਼ਾਂਤ ਨਾ ਹੋ ਕਹਿੰਦੇ, ਬਲਕਿ ਮਨ ਦੀਆਂ ਬਾਸ਼ਨਾ ਸ਼ਾਂਤ ਹੋ ਜਾਣ। ਆਤਮਾ ਕਹਿੰਦੇ ਤਿੰਨ ਪ੍ਰਕਾਰ ਦੇ ਜਿਹੜੇ ਵਿਘਨ ਟਾਪੋ ਜਾਂ ਦੁੱਖਾਂ ਦੇ ਸ਼ਾਂਤ ਹੋਣ ਵਾਸਤੇ ਪ੍ਰਾਰਥਨਾ ਕੀਤੀ ਹੈ। ਭਗਵਾਨ ਜਿਹੜੇ ਸ਼ਾਂਤੀ ਦਾ ਸਰੂਪ ਹੈ, ਉਹਨਾਂ ਦਾ ਜਿਹੜਾ ਸਿਮਰਨ ਹੈ ਉਹਦੇ ਨਾਲ ਸ਼ਾਂਤੀ ਮਿਲਣੀ ਨਿਸ਼ਚਿਤ ਹੈ। ਤਿਉਂ ਮਨ ਸੁਆਹਾ ਦਾ ਅਰਥ ਹੈ, ਇਹਦਾ ਅਰਥ ਹੈ ਕਿ ਈਸ਼ਵਰ ਸਭ ਸੰਸਾਰ ਦੇ ਵਿੱਚ ਸੁੱਖ ਔਰ ਸ਼ਾਂਤੀ ਦੀ ਵਰਖਾ ਕਰਦੇ ਹੋ, ਵਰਖਾ ਕਰਦੇ ਹੋ। ਇਸ ਵਾਸਤੇ ਕਹਿੰਦੇ ਕਿ ਇਹਦੇ ਦਿਵੀ ਲੋਕ ਵੀ ਸ਼ਾਂਤੀ ਦਿਓ, ਅੰਤਰਿਕਸ਼ ਲੋਕ ਵੀ ਸ਼ਾਂਤੀ, ਪ੍ਰਿਥਵੀ ਲੋਕ ਵੀ ਸ਼ਾਂਤੀ, ਜਲ ਪ੍ਰਾਣ ਸ਼ਾਂਤੀ ਦੇ, ਰੋਗਨਾਸ਼ ਔਸ਼ਧੀਆਂ ਜੜੀ ਬੂਟੀਆਂ ਸ਼ਾਂਤੀ ਦੇ, ਬਨਸਪਤੀ ਫਲ ਅਨਾਜ ਆਦਿ ਸ਼ਾਂਤੀ ਦੇ, ਜੇ ਸਭ ਦੇ ਸਭ ਦੇਵ ਸ਼ਾਂਤੀ ਦੇ, ਬ੍ਰਹਮ ਅਰਥਾਤ ਗਿਆਨ ਜਾਂ ਬ੍ਰਹਿਮੰਡ ਸ਼ਾਂਤੀ ਦੇ, ਸਭੀ ਕੁਛ ਸ਼ਾਂਤੀ ਦੇ, ਸ਼ਾਂਤੀ ਵੀ ਸੱਚਮੁੱਚ ਸ਼ਾਂਤੀ ਹੋ ਜਾਏ, ਐਸੀ ਸ਼ਾਂਤੀ ਕਹਿੰਦੇ ਸਾਨੂੰ ਪ੍ਰਾਪਤ ਹੋਵੇ। ਇਹ ਬ੍ਰਹਿਮੰਡ ਦੇ ਤਿੰਨ ਭਾਗ ਹੈ, ਇੱਕ ਨੀਚੇ ਦਾ, ਦੂਸਰਾ ਮੱਧ ਦਾ, ਤੀਸਰਾ ਉੱਪਰ ਦਾ। ਨੀਚੇ ਦੇ ਭਾਵ ਨੂੰ ਪ੍ਰਿਥਵੀ, ਮੱਧ ਦੇ ਭਾਵ ਨੂੰ ਅੰਤਰਿਕਸ਼, ਔਰ ਉੱਪਰ ਦੇ ਭਾਵ ਨੂੰ ਜਦੋਂ ਲੋਕ ਕਹਿੰਦੇ ਜਦੋਂ ਲੋਕ ਦਾ ਦੇਵਤਾ ਸੂਰਜ ਹੈ, ਔਰ ਸੂਰਜ ਦੇ ਆਸ ਪਾਸ ਤੱਕ ਹੀ ਪ੍ਰਕਿਰਤੀ ਜਗਤ ਹੈ। ਸੂਰਜ ਬਹੁਤ ਅੱਗੇ ਤੱਕ ਨਹੀਂ, ਸੂਰਜ ਦੇ ਅੱਗੇ ਦੀ ਸੀਮਾ ਦਾ ਨਾਮ ਦੇਵ ਲੋਕ ਹੈ, ਔਰ ਇਸੇ ਹੀ ਵੇਦਾਂ ਨੇ ਸਵਰਗ ਲੋਕ, ਬ੍ਰਹਮ ਲੋਕ ਆਦਿਕ ਦੇ ਨਾਮ ਦਿੱਤੇ ਹੈ। ਇਸ ਵਾਸਤੇ ਜਿਹੜੇ ਤਿੰਨੇ ਤਾਪ ਹੈ, ਇਹ ਸ਼ਬਦ ਦੀ ਕਮਾਈ ਦੇ ਨਾਲ ਜਿਹੜੇ ਹੈ ਨਿਵਿਰਤ ਹੋ ਜਾਂਦੇ ਹੈ। ਸੋ ਜਿਹੜਾ ਗੁਰੂ ਤੋਂ ਸ਼ਬਦ ਮਿਲਦਾ ਉਹਦੀ ਕਮਾਈ ਬਣ ਲਈ ਮਨ ਦੇ ਵਿੱਚ ਸ਼ਾਂਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਹਰ ਬੰਦਾ ਸ਼ਾਂਤੀ ਵੀ ਚਾਹੁੰਦਾ, ਸੁੱਖ ਵੀ ਚਾਹੁੰਦਾ। ਇਹਦੇ ਵਾਸਤੇ ਫਿਰ ਸੁੱਖ ਸ਼ਾਂਤੀ ਤਾਂ ਹੀ ਮਿਲੇਗੀ ਕਿ ਜੇ ਇਨਸਾਨ ਆਪਣੇ ਜੀਵਨ ਨੂੰ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਬਣਾ ਲਵੇ। ਤੇ ਧਰਮ ਦੀ ਇੱਛਾ, ਔਰ ਅਰਥ ਧਨ ਦੌਲਤ ਦੀ ਇੱਛਾ, ਪਰਪਕਾਰ ਦੇ ਵਾਸਤੇ ਧਨ ਦੀ ਇੱਛਾ, ਕਾਮ ਅਰਥਾਤ ਸੁਖ ਭੋਗ ਦੀ ਇੱਛਾ ਜਾਂ ਆਪਣੇ ਲਈ ਕਾਮ ਆਦਿਕ ਦੀ ਇੱਛਾ, ਮੋਕਸ਼ ਦੀ ਇੱਛਾ, ਚਾਰ ਪ੍ਰਕਾਰ ਦੇ ਪ੍ਰਕਾਸ਼ ਹੈ। ਸੂਰਜ ਦੀ ਰੋਸ਼ਨੀ ਹੈ, ਚੰਦ ਦੀ ਹੈ, ਅੱਗ ਦੀ ਹੈ, ਦਿਵ ਪ੍ਰਕਾਸ਼। ਤੇ ਜਿਹੜਾ ਅੰਤਮ ਪ੍ਰਕਾਸ਼ ਕੇਵਲ ਮਨੁੱਖ ਹੀ ਦੇਖ ਸਕਦਾ। ਜਿਹੜੇ ਸ਼ੇਸ਼ ਤਿੰਨ ਪ੍ਰਕਾਸ਼ ਹੈ, ਇਹ ਸਾਰੇ ਜੀਵ ਜੰਤੂ ਦੇਖ ਸਕਦੇ ਆ। ਇਹ ਚਾਰ ਗੱਲਾਂ ਬੜੀਆਂ ਕੀਮਤੀ ਹੈ। ਬਹੁਤ ਧਨ ਹੁੰਦੇ ਹੋਏ ਵੀ ਨਿਯਮਾਂ ਦਾ ਪਾਲਣ ਕਰਨਾ, ਸ਼ਕਤੀ ਹੁੰਦਿਆਂ ਹੋਣ ਪਰ ਵੀ ਕਹਿੰਦੇ ਸਹਿਣਸ਼ੀਲਤਾ ਦਾ ਹੋਣਾ, ਔਰ ਜਵਾਨੀ ਦੇ ਵਿੱਚ ਵੀ ਹਾਂਜੀ ਵਰਤਾਂ ਨੂੰ ਨਿਭਾਉਣਾ, ਨਿਯਮਾਂ ਨੂੰ, ਨਿਰਧਨ ਹੋ ਕੇ ਵੀ ਦਾਨ ਦੇਣਾ। ਨਿਰਧਨ ਜੋ ਬੜੀ ਕਠਿਨਾਈ ਨਾਲ ਕਈ ਦਿਨ ਦੇ ਬਾਅਦ ਕੁਝ ਪੈਸੇ ਬਚਾਉਂਦਾ, ਉਹਦੇ 'ਚ ਵੀ ਦਾਨ ਕਰ ਦਿੰਦਾ। ਕਹਿੰਦੇ ਉਹ ਸਭ ਤੋਂ ਬੜਾ ਦਾਨ ਦਿੰਦਾ, ਕਿਉਂਕਿ ਉਸਨੇ ਉਹ ਆਪਣਾ ਸਾਰਾ ਧਨ ਹੀ ਦਾਨ ਕਰ ਦਿੱਤਾ। ਅਮੀਰ ਤੋਂ ਆਪਣੇ ਧਨ ਦਾ ਕੇਵਲ ਥੋੜ੍ਹਾ ਹੀ ਭਾਗ ਦਾਨ ਕਰਦਾ। ਅਤੇ ਚਾਰੇ ਗੱਲਾਂ ਜਿਹੜੀਆਂ ਥੋੜ੍ਹੀਆਂ ਹੋਣੀਆਂ ਪਰ ਇਹਨਾਂ ਦਾ ਬੜਾ ਲਾਭ ਹੈ। ਚਾਰ ਤਰ੍ਹਾਂ ਦੇ ਜਿਹੜੇ ਲੋਕ ਹੈ ਪਰ ਹੈ, ਅਰਥਾਤ ਪਹਿਲੇ ਜਨਮ ਕਮਾਈ ਕੀਤੀ ਹੈ, ਰੱਬ ਵੀ ਕਰ ਰਹੇ ਹੈ ਪਰ ਨਹੀਂ, ਅਰਥਾਤ ਪਹਿਲੇ ਜਨਮ ਨੇ ਕਮਾਈ ਕੀਤੀ ਪ੍ਰੰਤੂ ਹੁਣ ਨਹੀਂ ਕਰ ਰਹੇ। ਤੀਜੇ ਨਹੀਂ ਪਰ ਹੈ, ਅਰਥਾਤ ਪਹਿਲੇ ਜਨਮ ਤੂੰ ਕਮਾਈ ਨਹੀਂ ਕੀਤੀ ਪ੍ਰੰਤੂ ਹੁਣ ਕਰ ਰਹੇ। ਚੌਥਾ ਨਹੀਂ ਪਰ ਨਹੀਂ, ਅਰਥਾਤ ਨਾ ਪਹਿਲੇ ਜਨਮ ਕੋਈ ਕਮਾਈ ਕੀਤੀ ਔਰ ਨਾ ਅੱਗ ਹੀ ਕਮਾਈ ਕਰਦੇ। ਤੇ ਚਾਰ ਤਰ੍ਹਾਂ ਲਈ ਇਸਤਰੀਆਂ ਪੁਰਸ਼ ਹੈ। ਕਹਿੰਦੇ ਜਿਹੜੇ ਜਾਣੂ ਵੀ ਆਨੰਦ ਚ ਔਰ ਪ੍ਰਲੋਕ ਚ ਵੀ ਆਨੰਦ ਚ ਰਹਿਣਗੇ, ਹੈਂਜੀ ਤੇ ਭਜਨ ਪੂਜਾ ਸਤਸੰਗ ਕਰਦੇ ਆ ਤੇ ਇਸ ਤੇ ਸਦਾ ਆਨੰਦ ਔਰ ਸ਼ਾਂਤੀ ਮਿਲਦੀ ਹੈ। ਔਰ ਵੇ ਜਿਹੜੇ ਜਹਾਂ ਵੀ ਸੁਖੀ ਔਰ ਮਰਨੇ ਦੇ ਬਾਅਦ ਵੀ ਭਜਨ ਦਾ ਫਲ ਸਰੂਪ ਸੇ ਪਰਮ ਗਤੀ ਪਾ ਕੇ ਪਰਮ ਗਤੀ, ਪਰਮ ਸ਼ਾਂਤੀ ਔਰ ਪਰਮ ਸੁਖ ਔਰ ਪਰਮਾਨੰਦ ਨੂੰ ਪ੍ਰਾਪਤ ਕਰਦੇ ਹਨ। ਜਿਹੜੇ ਲੋਕ ਈਸ਼ਵਰ ਔਰ ਪ੍ਰਲੋਕ ਵਿਸ਼ਵਾਸ ਰੱਖਦੇ ਹੋ, ਇਸ ਲਈ ਉਹ ਉੱਤਮ ਕਰਮ ਕਰਦੇ ਆ। ਦੂਜਾ ਜਹਾਂ ਵੀ ਦੁੱਖ ਔਰ ਪ੍ਰਲੋਕ ਵੀ ਦੁੱਖ, ਜਹਾਂ ਵੀ ਲੜਾਈ ਝਗੜੇ ਬੈਰ ਮੁਕਦਮੇ ਆਦਿ ਫਸ ਕਰਕੇ ਦੁੱਖ ਭੋਗਦੇ ਆ, ਮਰਨੇ ਬਾਅਦ ਵੀ ਪਾਪਾਂ ਦੇ ਫਲ ਸਰੂਪ ਦੁਰਗਤੀ ਨੂੰ ਪਾ ਕੇ ਨਾਨਾ ਤਰ੍ਹਾਂ ਦੀਆਂ ਜੋਨੀਆਂ ਦੇ ਕਸ਼ਟ ਚੱਲਦੇ ਆ। ਤੀਜਾ ਜਹਾਂ ਸੁੱਖ ਹੈ ਪ੍ਰੰਤੂ ਪ੍ਰਲੋਕ ਦੁੱਖ ਹੈ, ਇਹ ਲੋਕਾਂ ਨੂੰ ਪਰਾਰਵ ਤੇ ਸੁੱਖ ਭੋਗ ਮਿਲਦੇ ਆ ਜੇ ਉਹਨਾਂ ਦੇ ਵਿੱਚ ਆ ਸਕਦੇ ਆ। ਜਾਣ ਕਹਿੰਦੇ ਪਰਾਰਵ ਸੁੱਖ ਭੋਗਦੇ ਆ ਪ੍ਰੰਤੂ ਪ੍ਰਲੋਕ ਦੇ ਵਿੱਚ ਉਹਨਾਂ ਦੀ ਦੁਰਗਤੀ ਹੁੰਦੀ ਹੈ ਔਰ ਮਹਾਨ ਲੋਕ ਪ੍ਰਾਪਤ ਹੁੰਦੇ ਆ। ਚੌਥਾ ਜਹਾਂ ਦੁੱਖ ਹੈ ਪ੍ਰਲੋਕ ਦੇ ਵਿੱਚ ਸੁੱਖ ਮਿਲੇਗਾ, ਜਿਹੜੇ ਲੋਕ ਨਿਸ਼ਕਾਮ ਭਾਵ ਨਾਲ ਯੱਗ ਦਾਨ ਪਾਪ ਆਦਿ ਕਰਦੇ ਆ ਉਹਨਾਂ ਲੋਕਾਂ ਦੀ ਦ੍ਰਿਸ਼ਟੀ, ਉਹ ਜਿਹੜੇ ਅੱਗੇ ਲੋਕਾਂ ਦੀ ਦ੍ਰਿਸ਼ਟੀ ਦਾ ਦੁਖੀ ਹੈ, ਲੇਕਿਨ ਇਨ ਸਾਧਨਾਂ ਦੇ ਫਲ ਸਰੂਪ ਮਰਨੇ ਤੋਂ ਬਾਅਦ ਪਰਮ ਗਤੀ ਜਿਹੜੀ ਉਹਨੂੰ ਪਾ ਕੇ ਸਦਾ ਵਾਸਤੇ ਪਰਮ ਸ਼ਾਂਤੀ ਪਰਮ ਸੁੱਖ ਜਿਹੜਾ ਉਹਨੂੰ ਪ੍ਰਾਪਤ ਕਰਦੇ ਹਨ। ਉਹ ਪਰਮੇਸ਼ਰ ਨੇ ਪ੍ਰਕਿਰਤੀ ਵਿੱਚ ਕਈ ਤਰ੍ਹਾਂ ਦੀ ਸ੍ਰਿਸ਼ਟੀ ਜਿਹੜੀ ਬਣਾਈ ਹੈ ਤੇ ਇਨਸਾਨ ਨੂੰ ਹਮੇਸ਼ਾ ਯਤਨ ਕਰਨਾ ਚਾਹੀਦਾ ਕਿ ਉਹ ਭਜਨ ਬਾਣੀ ਕਰੇ। ਇਸ ਤਰ੍ਹਾਂ ਤਿੰਨ ਤਰ੍ਹਾਂ ਦੇ ਵਰਤ ਹੈ, ਖਾਸ ਅੰਦਰ ਭੋਜਨ ਦਾ ਵਰਤ ਰੱਖਣਾ, ਇੰਦਰੀ ਨੂੰ ਆਪਣੇ ਵਿਸ਼ ਤੋਂ ਹਟਾ ਹੀ ਰੱਖਣਾ, ਇਹ ਅੰਦਰ ਦਾ ਵਰਤ ਹੈ, ਔਰ ਜੀਵ ਜਾਂ ਆਤਮਾ ਦੁਵੈਤ ਭਾਵ ਤੋਂ ਮੁਕਤ ਕਰਨਾ, ਇਹ ਮਨ ਦਾ ਵਰਤ ਹੈ। ਸਾਧਕਾਂ ਦੇ ਵੀ ਤਿੰਨ ਭੇਜ ਹੈ, ਮੰਦ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੁੰਦਾ, ਲੇਕਿਨ ਭਗਵਾਨ ਦੀ ਪ੍ਰਾਪਤੀ ਵਾਸਤੇ ਉਨਾ ਯਤਨ ਨਹੀਂ ਕਰਦਾ ਜਿੰਨਾ ਦੂਜੀਆਂ ਚੀਜ਼ਾਂ ਲਈ ਕਰਦਾ। ਭਗਵਾਨ ਨੂੰ ਪ੍ਰਾਪਤ ਕਰਨਾ ਵੀ ਕਹਿੰਦੇ ਉਸੇ ਦੂਸਰੇ ਕੰਮ ਦੀ ਭਾਂਤੀ ਇੱਕ ਸਧਾਰਨ ਕੰਮ ਜਿਹੜਾ ਨਜ਼ਰ ਆਉਂਦਾ। ਹਾਂਜੀ, ਬਲਕਿ ਦੂਜੇ ਕੰਮਾਂ ਸੇ ਵੀ ਇਹਨੂੰ ਥੋੜ੍ਹਾ ਮਹੱਤਵ ਦਿੰਦਾ। ਜਾਪ ਅੱਜ ਨਾ ਹੋਇਆ ਤਾਂ ਕਿਹੜੀ ਗੱਲ ਹੈ, ਕੱਲ੍ਹ ਕਰ ਲਾਂਗੇ। ਜਦ ਦੂਸਰਾ ਕੰਮ ਜ਼ਰੂਰੀ ਹੋ ਗਿਆ ਤਾਂ ਭਜਨ ਦਾ ਜਿਹੜਾ ਕੰਮ ਹੈ ਫਿਰ ਕਰ ਲਾਂਗੇ। ਇਸ ਵਿੱਚ ਹਾਨੀ ਨਹੀਂ ਥੋੜ੍ਹੇ ਹੈਗੀ ਹੈ, ਕਿੰਤੂ ਦੂਸਰੇ ਕੰਮਾਂ ਦੀ ਹਾਨੀ ਨਾ ਹੋਵੇ। ਸਭ ਕੁਝ ਛੱਡ ਕੇ ਭਗਵਾਨ ਦੀ ਇਹ ਯਤਨ ਕਰਨਾ ਚਾਹੀਏ। ਇਸ ਵਾਸਤੇ ਹਾਂਜੀ ਇਸ ਨਾਲ ਕਹਿੰਦੇ, ਇਸ ਕੇ ਮਨ ਚ ਇਹ ਗੱਲ ਬਹਿੰਦੀ ਨਹੀਂ। ਦੂਜੇ ਜਿਹੜੇ ਮੱਧਮ ਸਾਧਕ ਹੈ, ਉਹ ਇਹ ਸਾਧਕ ਦੋਨੋਂ ਔਰ ਖਿੱਚਦੇ ਹੈ, ਸੰਸਾਰ ਦੀ ਤਰਫ਼ ਵੀ ਔਰ ਭਗਵਾਨ ਦੀ ਤਰਫ਼। ਮੰਦ ਸਾਧਕ ਕਦੀ ਕਦੀ ਭਗਵਾਨ ਦੇ ਉਹ ਲੱਗਦਾ, ਲੇਕਿਨ ਬੇਸ਼ਕ ਉਹ ਨਜ਼ਰ ਆਉਣ ਲੱਗੇ ਬੇਸ਼ਕ ਉਹਨਾਂ ਦੀ ਤਰਫ਼ ਦੌੜ ਜਾਂਦਾ। ਅਤੇ ਕਿੰਤੂ ਜਿਹੜਾ ਮੱਧਮ ਸਾਧਕ ਹੈ ਹਾਂਜੀ, ਉਹਦੇ ਜਗ੍ਹਾ ਨੇ, ਉਹਦੀ ਦ੍ਰਿਸ਼ਟੀ ਸੰਸਾਰ ਦਾ ਕਾਰਜ ਜ਼ਰੂਰੀ ਹੈ ਔਰ ਸਾਥ ਹੀ ਭਗਵਾਨ ਦਾ ਭਜਨ ਕਰਨਾ ਵੀ ਜ਼ਰੂਰੀ ਸਮਝਦਾ। ਸੰਸਾਰ ਔਰ ਭਗਵਾਨ ਨੂੰ ਇੱਕ ਜੈਸਾ ਹੀ ਮਹੱਤਵ ਦਿੰਦਾ। ਲੇਕਿਨ ਜਿਹੜਾ ਉੱਤਮ ਆ ਉਹ ਸਾਧਕ ਸੰਸਾਰ ਦੇ ਕੰਮ ਕਰਦਾ ਔਰ ਭਗਵਾਨ ਦੀ ਪੂਜਾ ਦੇ ਰੂਪ ਵਿੱਚ ਜਾਂ ਬਿਲਕੁਲ ਗੌਣ ਰੂਪ, ਜਿਵੇਂ ਮੰਦ ਸਾਧਕ ਜੋ ਸੰਸਾਰਕ ਕੰਮ ਦੀ ਹਾਨੀ ਸਹਿਣ ਨਹੀਂ ਹੁੰਦੀ, ਇਸ ਤਰ੍ਹਾਂ ਜਿਹੜਾ ਉੱਤਮ ਸਾਧਕ ਹੈ ਭਗਵਾਨ ਸਿਮਰਨ ਛੱਡਣਾ ਜਿਹੜਾ ਇਹਨੂੰ ਸਹਿਣ ਨਹੀਂ ਕਰਦਾ। ਉਹਦੀ ਨਜ਼ਰ ਸੰਸਾਰਕ ਕੰਮ ਜਿਹੜਾ ਸਾਧਨ ਰੂਪ ਹੋ ਜਾਂਦੇ, ਜਿਵੇਂ ਪਤੀ ਵਰਤੀ ਇਸ ਤਰ੍ਹਾਂ ਇਸਤਰੀ ਦਾ ਹਰ ਇੱਕ ਕਾਰਜ ਜਿਹੜਾ ਉਹ ਪਤੀ ਵਾਸਤੇ ਹੁੰਦਾ ਔਰ ਪਤੀ ਵਾਸਤੇ ਹੀ ਜੀਂਦੀ ਹੈ, ਖਾਂਦੀ ਔਰ ਪੀਂਦੀ ਹੈ। ਉਹਦਾ ਜੀਵਨ ਪਤੀ ਵਾਸਤੇ ਹੁੰਦਾ, ਉਹਦਾ ਆਪਣਾ ਕੋਈ ਕੰਮ ਰਹਿ ਹੀ ਨਹੀਂ ਜਾਂਦਾ। ਇਸੇ ਤਰ੍ਹਾਂ ਜਿਹੜਾ ਉੱਤਮ ਸਾਧਕ ਹੈ, ਆਪਣਾ ਉਹਦਾ ਕੋਈ ਕੰਮ ਨਹੀਂ ਰਹਿ ਜਾਂਦਾ, ਉਹਦੇ ਸਾਰੇ ਕੰਮ ਭਗਵਾਨ ਵਾਸਤੇ ਹੁੰਦੇ ਆ, ਉਹ ਸਾਰਾ ਕੁਝ ਭਗਵਾਨ ਨੂੰ ਅਰਪਣ ਕਰ ਦਿੰਦਾ ਹੈ। ਅਤੇ ਭਗਵਾਨ ਵਾਸਤੇ ਉਹਦਾ ਸਾਰਾ ਤਪ ਸਾਧਨਾ ਹੈ। ਅਤੇ ਸ਼ਾਂਤੀ ਵੀ ਦੋ ਪ੍ਰਕਾਰ ਦੀ ਹੁੰਦੀ, ਇੱਕ ਸਧਾਰਨ ਸ਼ਾਂਤੀ ਹੈ ਜੋ ਵਿਅਕਤੀਆਂ ਦਾ ਨਾਸ਼ ਹੋਣ ਨਾਲ ਪ੍ਰਾਪਤ ਹੁੰਦੀ ਹੈ, ਦੂਜੀ ਪਰਮ ਸ਼ਾਂਤੀ ਹੈ ਜੋ ਗਿਆਨ ਹੋਣ ਨਾਲ ਪ੍ਰਾਪਤ ਹੁੰਦੀ ਹੈ। ਦੋ ਪ੍ਰਕਾਰ ਦੇ ਇਸ਼ਨਾਨ ਹੈ, ਇੱਕ ਬਰੂਨੀ ਇਸ਼ਨਾਨ ਹੈ ਜਿਹੜਾ ਸਰੀਰ ਦਾ ਇਸ਼ਨਾਨ, ਜਿਹਨਾਂ ਪ੍ਰਤੀ ਸਰੀਰ ਨੂੰ ਗੰਦਗੀ ਤੋਂ ਸਾਫ਼ ਕੀਤਾ ਜਾਂਦਾ। ਅੰਦਰੂਨੀ ਹੈ ਈਰਸ਼ਾ ਤਾਂਤਾ ਗੰਗੀ ਇੱਛਾ ਵਾਸ਼ਨਾ ਕਾਮ ਪ੍ਰਲੰਬ ਓਹਕਾਰ ਈਰਖਾ ਹਾਂਜੀ ਰਾਗ ਦਵੈਸ਼, ਇਹਨਾਂ ਤੋਂ ਆਪਣੇ ਆਪ ਨੂੰ ਸਾਫ ਰੱਖਣਾ। ਧਨ ਦੌਲਤ ਇਸਤਰੀ ਪੁੱਤਰ ਬਾਹੂਵਲ ਦੀ ਪਰ ਗਰਵ ਹੰਕਾਰ ਨਾ ਕਰਕੇ ਮਨ ਚ ਅਭਿਮਾਨ ਨਾ ਕਰਨਾ, ਮਨ ਦੀ ਸਫਾਈ ਸੱਚੀ ਅਯੋਗਤਾ ਹੈ। ਔਰ ਇਹ ਇਸ਼ਨਾਨ ਜਿਹੜਾ ਮੁਕਤੀ ਦੇਣ ਵਾਲਾ। ਅਤੇ ਦੋ ਪ੍ਰਕਾਰ ਦਾ ਦਾਨ ਹੈ, ਖਾਰਜੀ ਦਾਨ ਹੈ, ਖਾ ਜਿਹੜਾ ਦਾਨ ਆਪਣੀ ਨੇਕ ਨਾਮੀ ਜਾਂ ਫਲ ਦੀ ਇੱਛਾ ਨਾਲ ਕੀਤਾ ਜਾਂਦਾ। ਦਾਖਲੀ ਦਾਨ ਹੈ ਆਪਣੇ ਨਾਮ ਔਰ ਦੇਵ ਮਾਨ ਕੋਈ ਈਸ਼ਵਰ ਅਰਪਣ ਕਰਨਾ ਪਰਮਾਤਮਾ ਦੇ ਨਾਮ। ਔਰ ਫਰਜੀ ਹੈ ਔਰ ਮੈਂ ਦੇਵ ਅਤੇ ਅਲੱਗ ਹਾਂ, ਦੇਵ ਮਾਨ ਨੂੰ ਦੂਰ ਕਰਨਾ ਉੱਤਮ ਦਾਨ ਹੈ, ਅਰਥਾਤ ਹਾਂਜੀ ਮੈਂ ਮੇਰੀ ਨੂੰ ਮਾਰਨਾ, ਅਭਿਮਾਨ ਨੂੰ ਈਸ਼ਵਰ ਅਰਪਣ ਕਰਨਾ, ਇਹ ਸਮਝਣਾ ਕਿ ਨਾਮ ਫਰਜੀ ਹੈ ਔਰ ਮੈਂ ਦੇਹ ਦੇ ਅਲੱਗ ਹਾਂ, ਦੇਹ ਮਨ ਨੂੰ ਦੂਰ ਕਰਨਾ ਉੱਤਮ ਦਾਨ ਹੈ। ਦੋ ਪ੍ਰਕਾਰ ਦੇ ਬਚਨ ਵੇਦਾਂ, ਦੋ ਪ੍ਰਕਾਰ ਦੇ ਗੱਲ ਬਚਨ ਹੁੰਦੇ, ਜਿਹੜਾ ਆਤਮਾ ਦੇ ਸਰੂਪ ਦਾ ਬੋਧ ਕਰਾਉਂਦੇ ਆ ਉਹਨਾਂ ਨੂੰ ਅਵੰਤਰ ਵਾਕ ਕਹਿੰਦੇ ਆ। ਜਿਵੇਂ ਆਤਮਾ ਬ੍ਰਹਮ ਸਰੂਪ ਆ, ਗਿਆਨ ਸਰੂਪ, ਆਨੰਦ ਸਰੂਪ ਹੈ। ਦੂਜੇ ਜਿਹੜੇ ਵਾਕ ਜੀਵ ਔਰ ਬ੍ਰਹਮ ਦੀ ਏਕਤਾ ਦਾ ਬੋਧ ਕਰਾਉਂਦੇ ਆ ਉਹਨਾਂ ਨੂੰ ਮਹਾਂਵਾਕ ਕਹਿੰਦੇ, ਜਿਵੇਂ ਅਹੰ ਬ੍ਰਹਮ ਅਸਮੀ। ਜੇ ਆਪਣਾ ਆਤਮਾ ਹੀ ਬ੍ਰਹਮ ਹੈ, ਤੂੰ ਜੀਵ ਨਹੀਂ ਅਰਥਾਤ ਈਸ਼ਵਰ ਹੈ। ਕੋਈ ਇਸ ਤਰ੍ਹਾਂ ਦੋ ਤਰ੍ਹਾਂ ਦੀ ਵਿਦਿਆ ਆ, ਪਰਾ ਜਾਂ ਪਰ ਵਿਦਿਆ। ਪਰਾ ਅਰਥਾਤ ਕਰਮ ਕਾਂਡ ਜਿਹਦੇ ਸੰਸਾਰਕ ਪਦਾਰਥ ਮਿਲ ਕਿੰਤੂ ਆਪਣੇ ਕਰਮ ਜਿਹੜੇ ਸੋਨੇ ਦੀ ਜਿੰਜੀਰ ਆ, ਔਰ ਬੁਰੇ ਕਰਮ ਲੋਹੇ ਦੀ। ਇਸ ਵਾਸਤੇ ਹਾਂਜੀ ਕਰਮ ਨੂੰ ਕਾਟ ਕੱਟਣਾ ਪਰ ਪਰਾਵਿਦਿਆ, ਜਿਹਦੇ ਨਾਲ ਬ੍ਰਹਮ ਦਾ ਜਿਹੜਾ ਤੱਤਵ ਗਿਆਨ ਪ੍ਰਾਪਤ ਹੁੰਦਾ, ਅਰਥਾਤ ਬ੍ਰਹਮ ਵਿਦਿਆ। ਇਹ ਵਿਦਿਆ ਸਭ ਤੋਂ ਉੱਤਮ ਹੈ, ਇਹੀ ਵਿਦਿਆ ਜਿਹੜੀ ਹੈ ਮੋਕਸ਼ ਦੇਣ ਵਾਲੀ ਹੈ। ਔਰ ਇੱਕ ਆਮ ਮੌਤ ਹੈ ਭੌਤਿਕ ਜਾਂ ਸਧਾਰਨ ਮੌਤ, ਇਹ ਸੰਸਾਰ ਪੈਦਾ ਹੋਣਾ ਮਰਨ ਦਾ ਚਿੰਨ੍ਹ, ਮਰਨ ਦੇ ਪਿੱਛੋਂ ਪਿਆ ਹੋਏਗਾ। ਹਾਂਜੀ ਇਹ ਕਹਿੰਦੇ ਫਿਰਾ ਨਾ ਮੁੱਲ ਕੇ ਆਦਮ ਸੇ ਕੋਈ ਕਿ ਮੈਂ ਪੁੱਛੂੰ ਮੁਸਾਫਰੋ ਮੰਜ਼ਿਲ ਪੈ ਕਿਆ ਗੁਜ਼ਰਤੀ ਹੈ। ਇਹ ਜਿਹੜਾ ਸਰੀਰ ਹੈ ਪੰਜ ਤੱਤਾਂ ਦਾ ਸਮੂਹ, ਮਰਨ ਦੇ ਪਿੱਛੋਂ ਹਰ ਇੱਕ ਤੱਤਵ ਆਪਣੇ ਅਸਲੀ ਤੱਤ ਵਿੱਚ ਮਿਲ ਜਾਂਦਾ ਹੈ। ਮਾਟੀ ਕੀ ਮਾਟੀ, ਆਗ ਅਗਨ, ਔਰ ਜਲ ਕਾ ਜਲ, ਪਵਨ ਮੈਂ ਪਵਨ ਹੋਏ, ਅਬ ਜਿਸ ਸੇ ਪੁੱਛੂੰ ਕੌਣ ਹੁਆ, ਔਰ ਕਿਸ ਕੋ ਕਹੋ ਕੌਣ ਹੋਏ। ਕਹਿੰਦੇ ਜੈ ਹੁਆ ਤਤੂ ਕਾ ਹਾਲ, ਜੀਵਾਤਮਾ ਕੀ ਆਪਣੀ ਜਿਹੜੀ ਪੂਰਨ ਉਹ ਬ੍ਰਹਮ ਨੂੰ ਮਿਲ ਜਾਂਦਾ, ਕਿਉਂਕਿ ਜੀਵ ਔਰ ਬ੍ਰਹਮ ਦੀ ਏਕਤਾ ਜੋਤ ਨਾਲ ਜੋਤ ਸਮਾ ਜਾਂਦੀ ਹੈ। ਸੋ ਇਸ ਵਾਸਤੇ ਕਿ ਜਿਹੜੀ ਪਰਾ ਔਰ ਅਪਰਾ ਦੋ ਤਰ੍ਹਾਂ ਦੀ ਵਿਦਿਆ ਆ, ਅਤੇ ਜਿਹੜੀ ਬ੍ਰਹਮ ਵਿਦਿਆ ਇਹ ਮਨ ਨੂੰ ਸ਼ਾਂਤੀ ਲੈਣ ਵਾਲੀ ਹੈ। ਕਹਿੰਦੇ ਆਤਮਾ ਕਰਮਾਂ ਦੇ ਅਨੁਸਾਰ ਦੂਸਰੇ ਨੂੰ ਧਾਰਨ ਕਰ ਲੈਂਦੀ ਜਾਂ ਮੋਕਸ਼ ਨੂੰ ਪ੍ਰਾਪਤ ਹੁੰਦੀ। ਇਸ ਤਰ੍ਹਾਂ ਮੌਤ ਦੇ ਪਿੱਛੋਂ ਜਨਮ ਔਰ ਜਨਮ ਦੇ ਬਾਅਦ ਮ੍ਰਿਤੂ ਦਾ ਜਿਹੜਾ ਚੱਕਰ ਹੈ ਚੱਲਦਾ ਰਹਿੰਦਾ, ਫਿਰ ਅਰਾਧੀ ਮੌਤ ਹੈ। ਅਰਥਾਤ ਕਹਿੰਦੇ ਜੀਂਦੇ ਜੀ ਮਰਨਾ, ਮਨ ਇੰਦਰੀਆਂ ਨੂੰ ਕਾਮ ਕ੍ਰੋਧ ਮੋਹੰਕਾਰ ਆਦਿ ਤੋਂ ਹਟਾ ਕੇ ਪ੍ਰਭੂ ਦੇ ਮਾਰਗ ਦੇ ਵਿੱਚ ਜੋ ਕਠਿਨਾਈਆਂ ਹਾਂਜੀ ਉਹਨਾਂ ਨੂੰ ਪ੍ਰਸੰਨਤਾ ਪੂਰਵਕ ਚਲਾਉਣਾ, ਅਤੇ ਆਤਮਾ ਰਸ ਵਿੱਚ ਮਗਨ ਹੋਣਾ। ਜਿਹੜੇ ਉਹ ਜੀਂਦੇ ਜੀ ਮਰ ਜਾਂਦੇ ਆ ਉਹਨਾਂ ਨੂੰ ਫਿਰ ਜਿਹੜੀ ਭੌਤਿਕ ਮ੍ਰਿਤੂ ਦਾ ਭੈ ਨਹੀਂ ਆਉਂਦਾ, ਔਰ ਫਿਰ ਜੀਵਨ ਔਰ ਮ੍ਰਿਤੂ ਦੀ ਚਿੰਤਾ ਨਹੀਂ ਕਰਦੇ, ਇਸ਼ਾਰਿਆ ਹੋ ਜਾਂਦੇ ਔਰ ਆਪਣੇ ਬਾਦਸ਼ਾਹ ਦੇ ਪੁਤਲੇ ਨਹੀਂ ਬਣਦੇ। ਸੰਤੋਖ ਜੀ ਵਹਿ ਧੰਨ ਹੈ ਜਿਹਨੂੰ ਜਿੰਨਾ ਕਹਿੰਦੇ ਨਿਰਧਨ ਵੀ ਧਨਵਾਨ ਬਣ ਜਾਂਦੇ ਆ। ਦੋ ਪ੍ਰਕਾਰ ਦੇ ਜਿਹੜੇ ਬੰਧਨ ਹੈ, ਜਗਤ ਪਦਾਰਥ ਇਸਤਰੀ ਪੁੱਤਰ ਧਨ ਦੌਲਤ, ਜਗਤ ਦੇ ਲੱਜਾ ਕੁੱਲ ਮਰਜ਼ਾਦਾ ਕੀਤੀ ਉਹਨਾਂ ਨੇ ਹੈ, ਦੇਹ ਇੰਦਰੀਆਂ ਮਨ ਗੁਣ ਕਰਮ ਔਰ ਅੰਤਰ ਕਰਨ ਦਾ ਬੰਧਨ। ਜਦੋਂ ਮਨੁੱਖ ਕਹਿੰਦੇ ਕੀਤੀ ਬੰਧਨ ਗੁਪਤ ਨਹੀਂ ਹੁੰਦਾ, ਤਦ ਤੱਕ ਬਾਹਰੀ ਬੰਧਨ ਅਤੇ ਸੁਤੰਤਰ ਨਹੀਂ ਹੁੰਦਾ, ਔਰ ਇਹੀ ਬੰਧਨ ਜਨਮ ਮਰਨ ਚੱਕਰ ਦਾ ਕਾਰਨ ਹੈ। ਇਹਨ ਬੰਧਨ ਨੂੰ ਸੁਤੰਤਰਤਾ ਹੀ ਮੁਕਤੀ ਦੀ ਪਹਿਲੀ ਪੌੜੀ ਹੈ। ਔਰ ਦੋ ਪ੍ਰਕਾਰ ਦੀ ਵਿਆਧੀ ਹੈ, ਲਘੂ ਵਿਆਧੀ ਸਰੀਰ ਦੇ ਦੁੱਖਾਂ ਨੂੰ, ਲਘੂ ਵਿਆਧੀ ਕਹਿੰਦੇ ਦੀਰਘ ਵਿਆਧੀ ਜਨਮ ਮਰਨ ਦੇ ਦੁੱਖਾਂ ਨੂੰ, ਹਾਂਜੀ ਦੀਰਘ ਵਿਆਧੀ ਪੀੜਾ ਕਹਿੰਦੇ ਹਨ, ਵਿਆਧੀ ਜਾਂ ਬਿਮਾਰੀ। ਔਰ ਤਿੰਨ ਪ੍ਰਕਾਰ ਦੇ ਪਾਪ ਹੈ, ਸਵੈਮ ਕੀਤੇ ਹੋਏ, ਦੂਸਰੇ ਤੋਂ ਕਰਵਾਏ ਗਏ, ਸੰਪਤੀ ਸੰਮਤੀ ਦੀਏ ਗਏ, ਕਿਸੇ ਨੂੰ ਸਲਾਹ ਦਿੱਤੀ, ਜਿਵੇਂ ਮਾਸ ਖਾਣਾ, ਪਸ਼ੂ ਮਾਰਨੇ ਵਾਲਾ ਦਾ ਹੌਂਸਲਾ ਬਣਾਉਣਾ, ਬੁਰੇ ਕੰਮ ਕਰਨ ਵਾਸਤੇ ਸਲਾਹ ਦੇਣਾ, ਬੁਰੇ ਕੰਮ ਮੈਂ ਹਾਂ ਮੈਂ ਹਾਂ ਬੁਲਾਉਣਾ ਵੀ ਪਾਪ ਹੈ। ਦੰਡ ਦੇ ਵਿਚਾਰ ਵਿੱਚ ਵੀ ਪਾਪ ਤਿੰਨ ਪ੍ਰਕਾਰ ਦਾ ਹੁੰਦਾ, ਥੋੜ੍ਹਾ ਮੱਧਮ ਔਰ ਭਾਰੀ ਪਾਪ। ਪਾਪੀ ਨੂੰ ਦੁੱਖ ਵੀ ਇਹਨਾਂ ਦੇ ਅਨੁਸਾਰ ਹੀ ਮਿਲਣਾ, ਜੈਸੇ ਇੱਕ ਸਿਰ ਦੁੱਧ ਮੈਂ ਛਟਾਂਗ ਪਾਣੀ, ਆਦਿ ਸਿਰ ਦੁੱਧ ਮੈਂ ਅੱਧ ਸਿਰ ਪਾਣੀ ਤੋਲਾ ਔਰ ਪੀਤਲ ਵਿੱਚ ਦੋ ਰਤੀ ਸੋਨਾ ਔਰ ਅੰਤਮ ਧਰਮ ਨਾਮ ਧਰਮ ਜਿਹੜਾ ਨਾਮ ਮਾਤਰ ਹੁੰਦਾ ਪਾਪ ਹੀ ਹੁੰਦਾ ਕਿੰਤੂ ਧਰਮ ਦਾ ਮਾਰਗ ਅਪਣਾਈਏ ਇਹ ਮਾਰਗ ਆਰੰਭ ਤੋਂ ਬੜਾ ਤੰਗ ਹੈ ਕਿੰਤੂ ਬਾਅਦ ਵਿੱਚ ਚੌੜਾ ਹੁੰਦਾ ਜਾਂਦਾ ਇਸ ਮਾਰਗ ਪਰ ਕਹਿੰਦੇ ਨੱਕ ਦੀ ਸੇਧ ਚੱਲੇ ਚਲੋ ਗਹਿਣੇ ਬਣ ਦੇਖੋ ਨਹੀਂ ਤਾਂ ਅੱਗੇ ਜਮਾਂਗੇ ਤਿੰਨ ਵਰਗਾ ਦੇ ਸ਼ੇਸ਼ਵਰ ਪੁੱਤਰ ਹੈ ਉੱਤਮ ਜੋ ਪਿਤਾ ਜਾਂ ਗੁਰੂ ਦਾ ਮਨੋਰ ਸਮਝ ਕੇ ਪਰ ਉਹਦੀ ਆਗਿਆ ਦੀ ਉਡੀਕ ਕੀਤੇ ਬਿਨਾਂ ਉਹਦੀ ਇੱਛਾ ਦੇ ਅਨੁਸਾਰ ਕਰਨ ਲੱਗ ਜਾਂਦੇ ਹੈ ਉੱਤਮ ਪੁੱਤਰ ਹੈ ਜਾਂ ਉੱਤਮ ਸ਼ੇਸ਼ ਹੈ ਮਾਧਮ ਜਿਹੜੇ ਆਗਿਆ ਪਾਉਣੇ ਤੇ ਕੰਮ ਕਰਦੇ ਹੈ ਆਦਮ ਉਹ ਜੋ ਮਨੋਰਥ ਜਾਣ ਲੈਣੇ ਔਰ ਆਗਿਆ ਸੁਣ ਲੈਣੇ ਪਰ ਵੀ ਉਹਨਾਂ ਦੇ ਅਨੁਸਾਰ ਕੰਮ ਨਹੀਂ ਕਰਦੇ ਤਿੰਨ ਤਰ੍ਹਾਂ ਦੀ ਸੇਵਾ ਨਿਕ੍ਰਿਸ਼ਟ ਸੇਵਾ ਅਰਥਾਤ ਜਿਹੜੀ ਨੀਚੇ ਦਰਜੇ ਦੀ ਸੇਵਾ ਲੋਕ ਨਿੰਦਾ ਜਾਂ ਡਰ ਦੇ ਕਾਰਨ ਕੀਤੀ ਜਾਏ ਕਿੰਤੂ ਮਨ ਵਿੱਚ ਬੋਝ ਮਲੂਮ ਹੋਵੇ ਜਾਂ ਆਪ ਅੱਛਾ ਖਾਣਾ ਪੀਣਾ ਜਾਂ ਪਹਿਨਣਾ ਅਤੇ ਔਰ ਖਰਾਬ ਜਿਹੜਾ ਪਰਮਾਤਮਾ ਦੇ ਮਾਰਗ 'ਤੇ ਦੇ ਦੇਣਾ ਮਾਧਮ ਸੇਵਾ ਇਹ ਸਮਝ ਕੇ ਕੀਤੀ ਜਾਏ ਐਸਾ ਕਾਰਨ ਧਰਮ ਆ ਜਾਂ ਕਰਤੱਵ ਆ ਜੇ ਨਹੀਂ ਕਰਾਂਗੇ ਧਰਮ ਤੋਂ ਗਿਰ ਜਾਵਾਂਗੇ ਜੇ ਐਸਾ ਕਹਿੰਦੇ ਆਪ ਖਾਣਾ ਪਹਿਣਾ ਵੈਸਾ ਭਗਵਾਨ ਦੇ ਮਾਰਗ ਵਿੱਚ ਲਾਉਣਾ ਉੱਤਮ ਸੇਵਾ ਅਥਵਾ ਜਿਹੜਾ ਕੀਤੇ ਬਿਨਾਂ ਰਿਹਾ ਨਾ ਜਾਏ ਹੈ ਐਸੀ ਸੇਵਾ ਪ੍ਰੇਮ ਜਾਂ ਸੁਭਾਵ ਨਾਲ ਹੁੰਦੀ ਹੈ ਜਿਸਦਾ ਕਹਿੰਦੇ ਜਿਸ ਪ੍ਰੇਮ ਮੈਂ ਉਹਦੀ ਸੇਵਾ ਆਪਣੇ ਹੱਥਾਂ ਨਾਲ ਕਰਦਾ ਪ੍ਰੇਮ ਦੀ ਪ੍ਰੀਖਿਆ ਸੇਵਾ ਨਾ ਹੁੰਦੀ ਰੋਗੀ ਲਈ ਨੌਕਰ ਰੱਖ ਦਿੱਤੇ ਜਾਂ ਪੈਸਾ ਲਾ ਦਿੱਤਾ ਇਹ ਪ੍ਰੇਮ ਨੇ ਪ੍ਰੇਮ ਤੋਂ ਇਹ ਹੈ ਕਿ ਆਪਣੇ ਹੱਥਾਂ ਦੇ ਨਾਲ ਸੇਵਾ ਕੀਤੇ ਬਿਨਾਂ ਉਹ ਰਹਿ ਨਹੀਂ ਸਕਦੇ ਔਰ ਸਭ ਸੇ ਚੰਗਾ ਭਗਵਾਨ ਦੇ ਨਾਮ ਪਰ ਦੇਣਾ ਔਰ ਕਹਿੰਦੇ ਉਸੇ ਕੰਮ ਅੱਛਾ ਆਪ ਪ੍ਰਯੋਗ ਕਰਨਾ ਇਸ ਵਾਸਤੇ ਇਹ ਮਹਾਂਪੁਰਖਾਂ ਨੇ ਬਹੁਤ ਤਰ੍ਹਾਂ ਦੇ ਜਿਹੜੇ ਵਿਚਾਰ ਹੈ ਉਹ ਦੱਸੇ ਹੈ ਇਹਨਾਂ ਨੂੰ ਗ੍ਰਹਿਣ ਕਰਨ ਦੇ ਨਾਲ ਹੀ ਫਿਰ ਮਨੁੱਖ ਨੂੰ ਸਦਾਚਾਰੀ ਪਵਿੱਤਰ ਜਿਹੜਾ ਜੀਵਨ ਆ ਮਿਲਦਾ ਚਾਰੇ ਆਸ਼ਰਮ ਆ ਚਾਰੇ ਆਸ਼ਰਮਾਂ 'ਚ ਬ੍ਰਹਮਚਰ ਜਿਹੜਾ ਇਹ ਨਹੀਂ ਹੈ ਇਹਦੇ ਉੱਪਰੇ ਫਿਰ ਗ੍ਰਹਿਸਥ ਆਸ਼ਰਮ ਵੀ ਪਵਿੱਤਰ ਬਣਦਾ ਬਾਣ ਪ੍ਰਸਤੀ ਸੰਨਿਆਸੀ ਹੈ ਅਤੇ ਫਿਰ ਇਨਸਾਨ ਧਰਮ ਅਰਥ ਮੋਕਸ਼ ਔਰ ਜਨਮ ਪਦਾਰਥ ਅਤੇ ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਇਹਨਾਂ ਨੂੰ ਪਾ ਕੇ ਲੋਕ ਪ੍ਰਲੋਕ ਦੀ ਯਾਤਰਾ ਨੂੰ ਸਫਲ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ